www.ca/coronavirus पर जाएं। ओंटारियो सरकार द्वारा भुगतान किया गया।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज।
द बिगेस्ट साउथ एशियन मीडिया ग्रुप वाई मीडिया।
वाई मीडिया, वाई मीडिया।
वाई मीडिया हैज 6 मीडिया प्लेटफॉर्म्स, न्यूज़पेपर, मिडवीक, रेडियो, साउथ एशियन पल्स, टेलीविजन, साउथ एशियन 360 डिग्रीज, ऑनलाइन southasiandaily.com, क्रिकेट, सीपीसी इंटरसिटी क्रिकेट कप, इवेंट्स, द मिडवीक साउथ एशियन अवार्ड्स, द बिगेस्ट साउथ एशियन मीडिया ग्रुप, वाई मीडिया।
वाई मीडिया, वाई मीडिया।
यू कैन लिसन टू द हेडलाइंस एनीवेयर,
एनीवेयर,
बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
बोले राम 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 राम, कोई बोले राम राम, कोई खुदाए, कोई सेवे गुसैया, कोई अलाए अलाए, कारण करन करी करी हज जाए, कोई करे पूजा कोई सिर निभाए, कोई पढ़े बेर बेद, कोई पढ़े बेद, कोई कतेब, कोई ओड़े मील, कोई
नमस्कार आदाब, तुसी सुन रहे हो रेडियो साउथ एशियन पल्स। आज से सफर का आगाज दोस्तों आओ करते हैं इस विचार के नाल कि लाइफ इज अ मैटर ऑफ चॉइसेस, एवरी चॉइस मेड बाय यू इट ब्रेक्स और मेक्स यू। जिंदगी चोणा की गल है दोस्तों, तुहाडे द्वारा की गई हर चोण या तो तुहानू तोड़ती है या तुहानू बनाती है। दोस्तों जिंदगी विच साडे द्वारा कीतियां चोणा बहुत महत्व रखदियां हन, कुछ ते सानू पछतावा हुंदा है, कुछ ते सानू माण हुंदा है। साडियां चोणा ही साडे गम या खुशी नूं निर्धारित करदियां हन। तुहाडे द्वारा कीती गई सही चोण तुहाडे लई बहुत सारियां संभावनावां ल्यांदी है। सो अपनियां जिहड़ियां चॉइसिस ने बहुत ध्यान नाल सोच समझ के ही उहनां दे नाल अगे वधो। यस वी सपोर्ट नारे दे नाल मैं सुविना स्वागत करदी हां तुहाडा सारियां दा वाई मीडिया दी पेशकश साउथ एशियन पल्स प्राइम टाइम दे विच। ਵਾਈ ਮੀਡੀਆ ਨਿਭਾਉਂਦਾ ਤੇ ਉਸੇ ਤੁਹਾਡਾ ਸਾਥ ਪ੍ਰਤੀ ਦਿਨ ਟੀਵੀ ਚੈਨਲ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ ਵਾਟਰ 857 ਸੈਲ 5828 ਟੈਲਰ 2418 ਦੇਸ਼ ਦੁਨੀਆਂ ਦੀਆਂ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਸਾਡਾ ਹਫ਼ਤਾਵਾਰੀ ਅਖ਼ਬਾਰ ਮਿਡ ਵੀਕ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ southasiandaily.com ਤੇ ਫੇਸਬੁੱਕ ਪੇਜ ਟਵਿੱਟਰ ਅਕਾਊਂਟ ਜ਼ਰੂਰ ਤੁਸੀਂ ਕਰੋ ਵਿਜ਼ਿਟ। ਰੇਡੀਓ ਸਾਊਥ ਏਸ਼ੀਅਨ ਪਲਸ ਤੇ ਸਾਡਾ ਸਾਡਾ ਸਾਥ ਬਣਿਆ ਹੀ ਹੋਇਆ ਹੈ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਕਰਨ ਲਈ ਅੱਜ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪਾਂਸ ਦੇ ਲਈ, ਬੈਟਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼। ਐਡਵਰਟਾਈਜ਼ਿੰਗ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416-475-5000। ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 416-475-5000। ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਹੈ ਟਾਈਮਲੀ ਓਥੈਂਟਿਕ ਨਿਊਜ਼ ਅਪਡੇਟਸ ਹਿੰਦੀ, ਉਰਦੂ, ਪੰਜਾਬੀ, ਇੰਗਲਿਸ਼ ਦੇ ਵਿੱਚ, GTA Canada, India, Pakistan and from around the world. Desli jude raho tusi Y Media Group de tamam platforms de naal. Tusi sun rahe ho South Asian Pulse Prime Time. Just ahead Y Media Group de group editor Yudhvi Jaiswal ji leke aunde ne sade saryan layi the story behind headlines. Par sab to pehla jaan lene hain mausam da haal. Toronto shehar da haal di ghadi da taapman jehda hai oh 14 degree celsius and it seems like 14 degree celsius. Maximum temperature aaj rahega 22 degree celsius jabki minimum temperature de 16 degree hone ki sambhavna jehdi hai oh badi hui hai. And for most part of the day it's going to be mostly cloudy. Apna khyal rakhe dosto, stay home, stay safe. Weather updates de main sponsors and insurance tigers. ਕਿਸੇ ਵੀ ਪ੍ਰਕਾਰ ਦੀ ਇੰਸ਼ੋਰੈਂਸ ਲਈ ਆਟੋ, ਹੋਮ, ਕਮਰਸ਼ੀਅਲ, ਲਾਈਫ ਇੰਸ਼ੋਰੈਂਸ ਦੇ ਲਈ ਕਾਲ ਤੁਸੀਂ ਕਰੋ ਇੰਸ਼ੋਰੈਂਸ ਟਾਈਗਰ ਨੂੰ 416-224-2800 ਤੇ 416-224-2800 ਇੰਸ਼ੋਰੈਂਸ ਟਾਈਗਰ। ਫੋਰ ਮੈਨਸ ਕਲੋਥਿੰਗ ਐਟ ਬੈਸਟ ਪ੍ਰਾਈਸਿਸ ਅੱਜ ਹੀ ਤੁਸੀਂ ਸੰਪਰਕ ਕਰੋ ਡਿਕਸੀ ਐਂਡ ਮੇਅਰ ਸਾਈਡ ਡਰਾਈਵ ਤੇ ਲੋਕੇਟਿਡ ਸਟੀਰਨ ਮਕੇ ਨੂੰ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-670-3388-905-670-3388। ਬਹੁਤ ਹੀ ਜ਼ਿਆਦਾ ਖਿਆਲ ਸਪੀਰਨ ਮਿਕੇ ਆਪਣੇ ਹਾਊਸ ਦੇ ਵਿੱਚ ਰੱਖ ਰਹੇ ਨੇ ਤਾਂ ਕਿ ਤੁਹਾਨੂੰ ਵਧੀਆ ਸ਼ੋਪਿੰਗ ਐਕਸਪੀਰੀਅੰਸ ਜਿਹੜਾ ਹੈ ਉਹ ਮਿਲ ਸਕੇ। ਬਿਲਕੁਲ ਪ੍ਰੋਟੈਕਟਿਵ ਇਕੁਇਪਮੈਂਟ ਪਾ ਕੇ ਉਹ ਤੁਹਾਡੀ ਮੈਜਰਮੈਂਟਸ ਜਿਹੜੀਆਂ ਨੇ ਲੈਣਗੇ। ਤੁਸੀਂ ਮਾਸਕ ਪਾ ਕੇ ਹੀ ਅੰਦਰ ਜਾ ਸਕਦੇ ਹੋ। ਸੈਨੀਟਾਈਜੇਸ਼ਨ ਦਾ, ਹਾਈਜੀਨ ਦਾ ਪ੍ਰੋਪਰ ਖਿਆਲ ਹੀ ਰੱਖ ਰਹੇ ਨੇ। ਸੋ ਜ਼ਰੂਰ ਵਿਜ਼ਿਟ ਕਰੋ ਸਪੀਰਨ ਮਿਕੇ। ਕ੍ਰਿਕਟਰ ਲਿਓ ਹਾਜ਼ਰ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਮੈਂ ਆਪਣੇ ਇੰਟਰਵਿਊ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 1-888-788-5523 ਤੇ ਕੁਇਕ ਟਰੱਕ ਲਿਓ। ਕ੍ਰਾਈਸਲਰ ਤੇ ਕੋਈ ਵੀ ਕਾਰ ਖਰੀਦਣ ਦਾ ਮਨ ਬਣਾਇਆ ਦੋਸਤੋ ਤੁਸੀਂ ਤਾਂ ਜ਼ਰੂਰ ਤੁਸੀਂ ਕਾਲ ਕਰੋ ਟੀਮ ਕ੍ਰਾਈਸਲਰ ਨੂੰ 905-819-0001 ਤੇ 905-819-0001 ਤੇ। ਇਸੇ ਦੇ ਨਾਲ ਮੈਂ ਸਦਾ ਦਿੰਦੀ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀਰ ਜਸਪਾਲ ਜੀ ਨੂੰ ਕਿ ਉਹ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ। ਵੈਲਕਮ ਟੂ ਦਾ ਸ਼ੋਅ ਯੁਧਵੀਰ ਜੀ।
You can listen to the headlines anywhere, but we bring you the story behind the headlines by Group Editor and CEO Yudhvir Jaiswal, only on South Asian Pulse. South Asian Pulse. Call Yudhvir Jaiswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡੀਟਰ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕੁਝ ਹੈੱਡਲਾਈਨਸ ਪੇਸ਼ ਕਰਾਂਗੇ ਔਰ ਉਹਦੇ ਨਾਲ ਨਾਲ ਕੁਝ ਖਾਸ ਖਾਸ ਖਬਰਾਂ ਦੇ ਉੱਤੇ ਡਿਟੇਲ ਅਨਾਲਿਸਿਸ ਵੀ ਪੇਸ਼ ਕੀਤੇ ਜਾਣਗੇ। ਤੁਹਾਡੇ ਵੀ ਵਿਚਾਰ ਅਸੀਂ ਔਨ ਦੀਅਰ ਕਰਾਂਗੇ। ਕੋਈ ਐਸੀ ਖਬਰ ਜੋ ਅਸੀਂ ਨਹੀਂ ਸ਼ੇਅਰ ਕੀਤੀ ਤੁਸੀਂ ਕਰ ਸਕਦੇ ਹੋ। ਸਾਡੀ ਦਿੱਤੀ ਕਿਸੇ ਖਬਰ ਤੇ ਸਵਾਲ, ਕਮੈਂਟਸ ਤੁਸੀਂ ਅੱਗੇ ਚੱਲ ਕੇ ਉਹ ਵੀ ਜ਼ਰੂਰ ਸ਼ੇਅਰ ਕਰ ਸਕੋਗੇ। ਸੁਵਿਨਾ ਜੀ, ਕੀ ਹਾਲ ਹੈ ਤੁਹਾਡਾ?
ਮੈਂ ਬਿਲਕੁਲ ਠੀਕ ਠਾਕ ਯੁਧਵੀਰ ਜੀ। ਬਸ ਥੋੜੀ ਜਿਹੀ ਘਬਰਾਹਟ ਇਸ ਗੱਲ ਦੀ ਹੋ ਰਹੀ ਹੈ ਕਿ ਜੂਨ 30th ਤੱਕ ਜਿਹੜੀ ਅੰਟਾਰੀਓ ਦੀ ਸਰਕਾਰ ਸ਼ਾਇਦ ਵਿਚਾਰ ਕਰ ਰਹੀ ਹੈ ਕਿ ਐਮਰਜੈਂਸੀ ਐਕਸਟੈਂਡ ਕਰੇਗੀ, ਉਹਦੇ ਬਾਰੇ ਥੋੜੀ ਚਿੰਤਿਤ ਹੈ ਕਿ ਹੋਰ ਕਿੰਨਾ ਕੁ ਸਮਾਂ ਸਾਨੂੰ ਏਦਾਂ ਰਹਿਣਾ ਪੈ ਸਕਦਾ। ਤੇ ਯੁਧਵੀਰ ਜੀ, ਜਦੋਂ ਤੁਸੀਂ ਇਹ ਗੱਲਬਾਤ ਮੇਰੇ ਨਾਲ ਵੀ ਕਰੋਗੇ ਤੇ ਮੈਂ ਸਦਾ ਦਿੰਦੀ ਹਾਂ ਕਮਲ ਭਾਟੀਆ ਜੀ ਨੂੰ, ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਵੀ ਕਰਦੇ ਹਾਂ ਗੱਲਬਾਤ।
ਜੀ ਕਮਲ ਭਾਟੀਆ ਜੀ, ਕੀ ਹਾਲ ਹੈ? ਠੀਕ ਹੈ ਸਰ?
ਬਹੁਤ ਵਧੀਆ ਯੁਧਵੀਰ ਜੀ, ਸਵੀਨਾ ਜੀ। ਬਸ ਪ੍ਰੋਗਰਾਮ ਦੀ ਸ਼ੁਰੂਆਤ ਤੁਸੀਂ ਜਿਹੜਾ ਇੰਨੇ ਚੰਗੇ ਗੱਲ ਹੁੰਦੀ ਹੈ, ਆਈ ਵਾਜ਼ ਲਿਸਨਿੰਗ ਟੂ ਗੁਰਬਾਣੀ ਤੇ ਇੰਨਾ ਚੰਗਾ ਲੱਗ ਰਿਹਾ ਸੀ ਕਿ ਲੱਗਦਾ ਸੀ ਕਿ ਬਸ ਇਹੀ ਚੱਲਿਆ ਜਾਏ।
ਬਿਲਕੁਲ ਜੀ, ਅੱਜ ਕੱਲ ਦੇ ਇਸ ਮਾਹੌਲ ਦੇ ਵਿੱਚ ਵੈਸੇ ਤੇ ਹਮੇਸ਼ਾ ਹੀ ਜਿਹੜਾ ਵੀ ਕੋਈ ਰੱਬ ਦਾ ਨਾਂ ਹੈਗਾ, ਜਿਹੜੀ ਵੀ ਕੋਈ ਚੰਗੀਆਂ ਗੱਲਾਂ, ਦੇ ਆਰ ਆਲਵੇਜ਼ ਸੂਦਿੰਗ और फिर चाहे वो किसी भी धर्म दियां होन, चाहे गुरबाणी दे रूप च होन, चाहे इस्लामिक धर्म तो होन, चाहे हिंदू रिलीजन तो, क्रिश्चियनिटी तो, बुद्धिज्म तो, दे आर ऑलवेज वेरी सूदिंग। सो पर इस समय एक होर चीज़ की जी जरूरत है, दैट इज़ मोटिवेशन। जिस तरह हुणे सुइना जी भी कह रहे थे कि भी देखो ये एक्सटेंशन हो सकती हैगी है, सो डजेंट मैटर एक्सटेंशन है कट है। सो आई थिंक साढ़े लिए मोटिवेटेड रहना बड़ा जरूरी है। सो साढ़े लिए की अज तुसी मोटिवेशनल स्पीकर ने कमल भाटिया साहब और नाल मॉर्गेज के बिजनेस भी है, लेकिन मोटिवेशन की गल इन्हों तो सुनते हैं। कमल भाटिया साहब, अज की विचार ने, शुभ विचार की अज का?
ਜਸਵੀਰ ਜੀ, ਸਾਡੇ ਕੋਲ ਇੱਕ ਬਹੁਤ ਪਾਵਰਫੁਲ ਮਸ਼ੀਨ ਹੈਗੀ ਹੈ।
ਜੀ ਜੀ ਜੀ।
ਵੈਨ ਆਈ ਸੇ ਸਾਡੇ ਕੋਲ, ਯਾਨੀ ਤੁਹਾਡੇ ਕੋਲ, ਸੁਵੀਨਾ ਜੀ ਕੋਲ, ਸਾਰੇ ਸਰੋਤਾਂ ਕੋਲ, ਮੇਰੇ ਕੋਲ, ਸਾਰਿਆਂ ਦੇ ਕੋਲ ਇੱਕ ਬੜੀ ਪਾਵਰਫੁਲ ਮਸ਼ੀਨ ਹੈ। ਅਸੀਂ ਉਹ ਮਸ਼ੀਨ ਯਾ ਤੇ ਇਸਤੇਮਾਲ ਨਹੀਂ ਕਰਦੇ ਪਏ ਯਾ ਗਲਤ ਇਸਤੇਮਾਲ ਕਰਦੇ ਪਏ ਹਾਂ। ਉਹ ਮਸ਼ੀਨ ਹੈ ਸਾਡਾ ਦਿਮਾਗ। ਅਸੀਂ ਐਂਡ ਉਸ ਦਿਮਾਗ ਦੇ ਇਸਤੇਮਾਲ ਦੀ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਵਾਂ। ਆਪਣੇ ਦਿਮਾਗ ਆਪਣੇ ਦਿਲ ਚ ਅਸੀਂ ਜੋ ਇਨਪੁਟ ਪਾਉਂਦੇ ਹਾਂ ਸਾਨੂੰ ਰਿਜ਼ਲਟ ਉਹੀ ਜਾ ਕੇ ਅੱਗੇ ਮਿਲਦਾ ਹੈ। ਯਾਨੀ ਅਗਰ ਅਸੀਂ ਆਪਣੇ ਦਿਮਾਗ ਚ ਮਾਰ ਧਾੜ ਦੰਗਾ ਫਸਾਦ ਇਨਪੁਟ ਪਾਉਂਦੇ ਹਾਂ ਤੇ ਸਾਡਾ ਦਿਮਾਗ ਉਸੇ ਨੂੰ ਪ੍ਰੋਸੈਸ ਕਰਦਾ, ਉਸੇ ਨੂੰ ਚੈਲੰਜ ਕਰਦਾ ਹੈ। ਜਾਂ ਅਗਰ ਅਸੀਂ ਦਿਮਾਗ ਚ ਡਰ ਕਿ ਅੱਗੇ ਕੋਵਿਡ ਦੀ ਲੋਕਡਾਊਨ ਵੱਧ ਜਾਏਗਾ ਖੁੱਲੇਗਾ, ਕਿ ਜੋ ਜੋ ਅਸੀਂ ਇਨਪੁਟ ਪਾ ਰਹੇ ਹਾਂ ਉਹੀ ਅੱਗੇ ਕੰਮ ਕਰ ਰਿਹਾ ਹੈ। ਮੈਂ ਅੱਜ ਯੁਵੀਰ ਜੀ ਇਸ ਵਾਸਤੇ ਇਸ ਸਬਜੈਕਟ ਦੇ ਉੱਤੇ ਬੋਲਣਾ ਸ਼ੁਰੂ ਕੀਤਾ ਹੈ ਕਿਉਂਕਿ ਕੱਲ੍ਹ ਰਾਤੀ ਮੈਂ ਵੇਖਿਆ ਮੇਰਾ ਬੇਟਾ ਜਿਹੜਾ ਹੈ ਉਹ ਕੋਈ ਨਿਊਜ਼ ਸੁਣ ਰਿਹਾ ਸੀ US ਵਿੱਚ ਜਿਹੜੇ ਦੰਗੇ ਆਰਸਨੀ ਹੁੰਦੀ ਪਈ ਹੈ ਬਿਕੋਜ਼ ਆਫ ਜੋਰਜ ਫਲੋਇਡਸ ਡੈਥ, ਤੇ ਇਹ ਕੀ ਹੈ, ਹੀ ਵਾਜ ਗੈਟਿੰਗ ਐਜੀਟੇਟਿਡ। ਤੇ ਮੈਂ ਉਹਨੂੰ ਕਿਹਾ ਕਿਉਂ ਕਰ ਰਿਹਾ, ਨਹੀਂ ਇਹ ਇੰਨਾ ਗਲਤ ਹੋ ਰਿਹਾ, ਮੈਂ ਕਿਹਾ ਚੰਗਾ ਲੱਗ ਰਿਹਾ, ਨਹੀਂ ਬਹੁਤ ਗਲਤ ਹੈ। ਮੈਂ ਕਿਹਾ ਫਿਰ ਕਿਉਂ ਦੇਖ ਰਹੇ ਹੋ? ਜਾਂ ਅਗਰ ਕੋਈ ਵੀ ਚੀਜ਼ ਯੁਧਵੀਰ ਜੀ ਮੈਂ ਕੁਛ ਕਹਾਂ ਜਾਂ ਕੋਈ ਤੁਹਾਨੂੰ ਕੁਛ ਕਹਿੰਦਾ ਹੈ ਤੇ ਉਹਦੇ ਚ ਯੂ ਗੈਟ ਐਜੀਟੇਟਿਡ, ਤੁਹਾਨੂੰ ਗੁੱਸਾ ਆਉਂਦਾ, ਤੁਹਾਨੂੰ ਖੌਫ ਆਉਂਦਾ, ਤੁਹਾਨੂੰ ਡਰ ਹੁੰਦਾ, ਉਹ ਆਪਣੇ ਅੰਦਰ ਨਾ ਪਾਓ। ਇਹ ਮੇਰੀ ਸਾਰਿਆਂ ਨੂੰ ਬੜੀ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਆਪਣੇ ਦਿਮਾਗ ਦੀ ਜਿਹੜੀ ਸਟਰੋਂਗ ਮਸ਼ੀਨ ਤੁਹਾਡੇ ਕੋਲ ਹੈ ਉਹਦੇ ਵਿੱਚ ਚੰਗੀ ਖੁਰਾਕ ਪਾਓ, ਉਹਦੇ ਵਿੱਚ ਪੋਜ਼ਿਟਿਵ ਇਨਪੁੱਟ ਦਿਓ। ਉਹ ਜੋ ਤੁਸੀਂ ਦਿਮਾਗ ਨੂੰ ਇਨਪੁੱਟ ਦੇ ਦਿਓਗੇ, ਦਿਮਾਗ ਨੇ ਉਸੇ ਨੂੰ ਪ੍ਰੋਸੈਸ ਕਰਨਾ ਹੈ, ਉਸੇ ਨੂੰ ਪ੍ਰੋਸੈਸ ਕਰਕੇ ਉਹੀ ਤੁਹਾਡੀ ਜ਼ਬਾਨ ਹੋਏਗੀ, ਉਹੀ ਤੁਹਾਡੀ ਬੋਲੀ ਹੋਏਗੀ, ਉਹੀ ਤੁਹਾਡੇ ਖਿਆਲਾਤ ਹੋਣਗੇ, ਤੇ ਉਸੇ ਤਰ੍ਹਾਂ ਤੁਹਾਡੀ ਅੱਗੇ ਜ਼ਿੰਦਗੀ ਹੋਏਗੀ। ਯੁਧਵੀਰ ਜੀ, ਤੁਸੀਂ ਨਿਊਜ਼ ਲੈ ਕੇ ਆਉਂਦੇ ਹੋ, ਸਾਰੀ ਦੁਨੀਆ ਦੀ ਨਿਊਜ਼ ਹੈ, ਤੁਹਾਡੀ ਰਿਸਪੋਂਸੀਬਿਲਟੀ ਹੈਗੀ ਹੈ, ਲੇਕਿਨ ਤੁਸੀਂ ਉਹਨੂੰ ਵੀ ਬੜੇ ਪੋਜ਼ਿਟਿਵ ਤਰੀਕੇ ਨਾਲ ਪੇਸ਼ ਕਰਦੇ ਹੋ ਤਾਂ ਕਿ ਜਿਹੜਾ ਨਾ ਲੋਕੀ ਐਜੂਕੇਟਿਡ ਨਾ ਹੋਣ, ਬਟ ਕੰਮ ਕਰਨ, ਕਰਮ ਕਰਨ ਜੋ ਕਰਨ ਦੀ ਲੋੜ ਹੈ। ਤੇ ਅੱਜ ਦੀ ਮੇਰੀ ਰਿਕੁਐਸਟ ਸਾਰਿਆਂ ਨੂੰ ਇਹੀ ਹੈ ਕਿ ਆਪਣੇ ਦਿਮਾਗ ਵਾਲੀ ਮਸ਼ੀਨ 'ਚ ਚੰਗੀ ਖੁਰਾਕ ਪਾਓ, ਉਹ ਰਿਜ਼ਲਟ ਤੁਸੀਂ ਦੇਖੋ। ਥੈਂਕ ਯੂ ਜਸਵੀਰ ਜੀ,
ਬਹੁਤ ਤੁਸੀਂ ਵਧੀਆ ਗੱਲ ਕੀਤੀ ਹੈ ਜੀ। ਮੈਂ ਬਸ ਇਸ ਗੱਲ ਨੂੰ ਥੋੜ੍ਹਾ ਜਿਹਾ ਹਲਕਾ ਜਿਹਾ ਅੱਗੇ ਵਧਾ ਕੇ, ਕਿਉਂਕਿ ਹੈਡਲਾਈਨਸ ਦਾ ਸਮੇਂ ਅਸੀਂ ਡਿਲੇ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਡੇ ਫਿਰ ਲਿਸਨਰਸ ਵੀ ਨਾਰਾਜ਼ ਹੋ ਜਾਂਦੇ ਨੇ ਅਤੇ ਅਸੀਂ ਨਹੀਂ ਚਾਹੁੰਦੇ ਕਿ ਉਹ ਨਾਰਾਜ਼ ਹੋਣ। ਜਿਹੜਾ ਮੀਡੀਆ ਹੈ, ਮੀਡੀਆ ਦਾ ਇੱਕ ਬਹੁਤ ਇੰਪੋਰਟੈਂਟ ਫਰਜ਼ ਹੈ ਕਿ ਅਸੀਂ ਖਬਰਾਂ ਤਾਂ ਦੇਣੀਆਂ ਨੇ ਪਰ ਖਬਰਾਂ ਦੇ ਵਿੱਚੋਂ ਅਸੀਂ ਬੜੀਆਂ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਡਿਸਕਸ ਕਰਨਾ ਹੈ ਤਾਂ ਕਿ ਜਿਹੜੀ ਕਮਿਊਨਿਟੀ ਹੈ ਉਹਦੇ ਵਿੱਚ ਕੋਈ ਸੈਂਸਿਟਿਵ ਮੁੱਦੇ 'ਤੇ ਕੋਈ ਵੱਖਰੇਵੇਂ ਨਾ ਪੈ ਜਾਣ। ਔਰ ਅਸੀਂ ਇਸ ਚੀਜ਼ ਦਾ ਵੀ ਖਿਆਲ ਰੱਖਣਾ ਹੈਗਾ ਕਿ ਜਿਹੜੀਆਂ ਕਾਮਨ ਡਿਨੋਮੀਨੇਟਰਸ ਨੇ ਜਿਹਦੇ ਨਾਲ ਕਿ ਕਮਿਊਨਿਟੀ ਯੂਨਾਈਟ ਹੋਏ ਔਰ ਆਉਣ ਵਾਲੇ ਬੜੇ ਸਾਲਾਂ ਤੱਕ ਸਾਡੀ ਕਮਿਊਨਿਟੀ ਦਾ ਫਾਇਦਾ ਹੋਵੇ, ਉਹਨਾਂ ਚੀਜ਼ਾਂ ਨੂੰ ਅਸੀਂ ਮੀਡੀਆ ਦੇ ਉੱਤੇ ਜ਼ਿਆਦਾ ਹਾਈਲਾਈਟ ਕਰੀਏ। ਸੋ ਇਸ ਜਿਹੜੀ ਤੁਸੀਂ ਅੱਜ ਕੱਲ੍ਹ ਛੇੜੀ ਹੈ ਕਮਲ ਭਾਟੀਆ ਸਾਹਿਬ, ਮੈਂ ਇਸ ਨੂੰ ਬਸ ਅੱਗੇ ਵਧਾ ਕੇ ਤੁਹਾਡੇ ਵਿਚਾਰ ਲੈ ਕੇ ਰੈਪ ਅਪ ਕਰ ਦਿੰਦਾ ਕਿ ਮੀਡੀਆ ਦੇ ਵਿੱਚ ਰਹਿੰਦਿਆਂ ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਇੱਕ ਸ਼ਖਸ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਇੰਗਲੈਂਡ ਦੇ ਵਿੱਚ, ਹੁਣ ਮੈਂ ਦੇਖ ਰਿਹਾ ਸੀਗਾ ਬਹੁਤ ਸਾਰੇ ਮੀਡੀਆ ਨੇ ਉਹਦੇ ਕੰਟਰੀ ਦਾ ਵੀ ਲਿਖ ਦਿੱਤਾ ਕਿ ਜੀ ਇਸ ਕੰਟਰੀ ਦਾ ਹੈਗਾ ਹੈ, ਇਸ ਪਰਟੀਕੁਲਰ ਕਮਿਊਨਿਟੀ ਦਾ ਹੈਗਾ। ਸੋ ਮੈਂ ਇਹ ਗੱਲ ਕਰਦਾ ਹੁੰਦਾ ਕਿ ਸਾਨੂੰ ਉਸ ਕੰਟਰੀ ਦਾ ਜ਼ਿਕਰ ਕਰਨ ਦੀ ਕੀ ਲੋੜ ਹੈ, ਉਹ ਸ਼ਖਸ ਉਸ ਕੰਟਰੀ ਨੂੰ ਰੀਪ੍ਰਜੈਂਟ ਨਹੀਂ ਕਰਦਾ, ਨਾ ਉਹ ਸ਼ਖਸ ਉਸ ਧਰਮ ਨੂੰ ਰੀਪ੍ਰਜੈਂਟ ਕਰਦਾ, ਕਿਉਂਕਿ ਜਿਹੜੇ ਸ਼ਖਸ ਨੇ ਇਹ ਗਲਤੀ ਕੀਤੀ ਹੈਗੀ ਆ, ਜਾਂ ਤਾਂ ਕੋਈ ਮਾਨਸਿਕ ਤੌਰ 'ਤੇ ਉਹਨੂੰ ਕੋਈ ਇਸ਼ੂ ਹੋ ਗਿਆ, ਜਾਂ ਕੋਈ ਜੇ ਉਹਦੇ ਅੰਦਰ ਕੋਈ ਨਫ਼ਰਤ ਵੀ ਹੈ, ਤਾਂ ਫਿਰ ਅਸੀਂ ਉਹਨੂੰ ਕਿਉਂ ਇੱਕ ਕੰਟਰੀ ਦੇ ਨਾਲ, ਇੱਕ ਧਰਮ ਦੇ ਨਾਲ ਕਿਉਂ ਜੋੜਦੇ ਹਾਂ? ਸੋ ਇਹ ਮੀਡੀਆ ਦਾ ਫਰਜ਼ ਬਣਦਾ ਹੈ ਕਿ ਅਸੀਂ ਐਸੀ ਗੱਲ ਨਾ ਕਰੀਏ। ਕੈਨੇਡਾ ਦੇ ਵਿੱਚ ਵੀ ਜਦੋਂ ਇੱਥੇ ਏਅਰ ਇੰਡੀਆ ਦਾ ਜ਼ਿਕਰ ਹੁੰਦਾ ਹੈ ਕਿ ਜੀ ਏਅਰ ਇੰਡੀਆ ਦਾ ਜਹਾਜ਼ ਗਿਰਾ ਦਿੱਤਾ, ਉਦੋਂ ਫਿਰ ਇੱਕ ਧਰਮ ਦਾ ਨਾਮ ਨਾਲ ਜੋੜ ਦਿੱਤਾ ਜਾਂਦਾ ਹੈ। ਜਦੋਂ ਇਹ ਅਲਕਾਇਦਾ ਔਰ ਆਈਸਿਸ ਵਰਗੀਆਂ ਜਥੇਬੰਦੀਆਂ ਦੀ ਗੱਲ ਹੁੰਦੀ ਹੈ, ਤਾਂ ਅਲਕਾਇਦਾ ਔਰ ਆਈਸਿਸ ਵਰਗੀ ਜਥੇਬੰਦੀਆਂ ਦੇ ਨਾਲ ਫਿਰ ਇੱਕ ਧਰਮ ਨੂੰ ਜੋੜ ਦਿੱਤਾ ਜਾਂਦਾ ਹੈ। ਸੋ ਸਾਡਾ ਮੀਡੀਆ 'ਚ ਰਹਿੰਦੇ ਹਾਂ ਫਰਜ਼ ਬਣਦਾ ਹੈ ਕਿ ਅਸੀਂ ਇਹ ਜਿਹੜੇ ਲੋਕ ਵਾਇਲੈਂਟ ਐਕਟੀਵਿਟੀ ਕਰਦੇ ਆ, ਖਬਰ ਰਿਪੋਰਟ ਕਰੀਏ, ਬਟ ਉਹਨੂੰ ਕਿਸੇ ਕੰਟਰੀ ਦੇ ਨਾਲ, ਧਰਮ ਦੇ ਨਾਲ ਨਾ ਜੋੜੀਏ। ਦੂਸਰਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਸਾਡੇ ਇੱਥੇ ਦੇ ਜਿਹੜੇ ਇਸ਼ੂਜ਼ ਨੇ ਉਹ ਬਹੁਤ ਇੰਪੋਰਟੈਂਟ ਨੇ ਇਸ ਵੇਲੇ, ਅਸੀਂ ਉਹਨਾਂ ਵੱਲ ਫੋਕਸ ਰੱਖੀਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਫਾਇਦਾ ਹੋਏ। ਜੋ ਅਸੀਂ ਪਿਛਲੇ 10 ਸਾਲ ਦੀ ਗੱਲ ਕਰਦੇ ਹਾਂ, ਮੈਂ ਉਮੀਦ ਕਰਦਾ ਹਾਂ ਕਿ ਸਾਡੇ ਜਾਣ ਤੋਂ ਬਾਅਦ ਸ਼ਾਇਦ 20 ਸਾਲ, 30 ਸਾਲ, 50 ਸਾਲ ਬਾਅਦ ਜ਼ਰੂਰ ਕਦੇ ਨਾ ਕਦੇ ਕੁਛ ਲੋਕ ਜ਼ਰੂਰ ਇਸ ਗੱਲ ਨੂੰ ਯਾਦ ਕਰਨਗੇ ਕਿ ਉਸ ਬੱਚੇ ਬਾਰੇ ਜ਼ਰੂਰ ਸੋਚੋ ਜਿਹੜਾ ਅੱਜ ਬ੍ਰੈਂਪਟਨ ਦੇ ਹੋਸਪਿਟਲ 'ਚ ਪੈਦਾ ਹੋ ਰਿਹਾ, ਉਸ ਬੱਚੇ ਬਾਰੇ ਜ਼ਰੂਰ ਸੋਚੋ ਜਿਹੜਾ ਅੱਜ ਟੋਰੋਂਟੋ ਦੇ ਹੋਸਪਿਟਲ ਦੇ ਵਿੱਚ ਪੈਦਾ ਹੋ ਰਿਹਾ। ਇਸ GTA ਦੇ ਵਿੱਚ ਉਹ ਬੱਚਿਆਂ ਨੇ ਇੱਥੇ ਹੀ ਆ ਕੇ ਆਪਣੀ ਲਾਈਫ ਨੂੰ ਜੀਣਾ ਹੈ। ਰੋਜ਼ ਬੱਚੇ, ਕਿਡਸ ਆਰ ਬੋਰਨ ਐਵਰੀ ਡੇ, ਸੋ ਉਹਨਾਂ ਨੇ ਇੱਥੇ ਆ ਕੇ ਜੀਣਾ ਹੈ। ਕਿਆ ਅਸੀਂ ਉਹਨਾਂ ਨੂੰ, ਦੇਖੋ ਜੋ ਇਹ ਸਾਰੇ ਧਰਮ ਦੀਆਂ ਅਸੀਂ ਗੱਲ ਕਰ ਰਹੇ ਤਾਂ ਸਾਰਾ ਪਹਿਲਾਂ ਵੀ ਸੀਗਾ, ਅੱਜ ਵੀ ਆ, ਔਰ ਆਉਣ ਵਾਲੀ ਪਤਾ ਨਹੀਂ ਕਿੰਨੀਆਂ ਦੁਨੀਆ ਤੱਕ ਰਹੇਗਾ, ਲੇਕਿਨ ਸਾਡੇ ਉਸ ਉਹਨਾਂ ਮੁਲਕਾਂ ਦੇ ਵਿੱਚ ਇਹਨਾਂ ਧਾਰਮਿਕ ਅਦਾਰਿਆਂ ਦੀ, ਇਹਨਾਂ ਦੀ ਕੋਈ ਕਮੀ ਨਹੀਂ ਸੀਗੀ, ਉਹ ਸਾਡੇ ਨਾਲ ਰਹਿਣਾ ਹੈ ਔਰ ਰਹਿਣਾ ਵੀ ਚਾਹੀਦਾ। ਸਾਨੂੰ ਆਪਣਾ, ਵੀ ਸ਼ੁੱਡ ਟੇਕ ਪ੍ਰਾਈਡ ਇਨ ਆਵਰ ਕਲਚਰ, ਹੈਰੀਟੇਜ, ਇਨ ਆਵਰ ਰਿਲੀਜਨ, ਲੇਕਿਨ ਉਹਦੇ ਨਾਲ ਨਾਲ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਬਿਹਤਰ ਇਨਫਰਾਸਟ੍ਰਕਚਰ ਦੇ ਕਾਰਨ ਆਏ ਸੀਗੇ, ਔਰ ਇਨਫਰਾਸਟ੍ਰਕਚਰ ਦੇ ਵਿੱਚ ਬਹੁਤ ਕੁਛ ਆਉਂਦਾ ਹੈ। ਬਿਹਤਰ ਹੋਸਪਿਟਲਸ, ਬਿਹਤਰ ਕਾਲਜਸ, ਯੂਨੀਵਰਸਿਟੀਜ਼, ਬਿਹਤਰ ਟ੍ਰਾਂਜ਼ਿਟ ਸਿਸਟਮ, ਬਿਹਤਰ ਨੈੱਟਵਰਕ ਐਂਡ ਬਿਹਤਰ ਇਨਫਰਾਸਟ੍ਰਕਚਰ ਟੂ ਪ੍ਰੋਸਪਰ। ਉਹ ਬਿਹਤਰ ਇਨਫਰਾਸਟ੍ਰਕਚਰ ਇਹ ਸਾਰੇ ਨੂੰ ਕਿੱਦਾਂ ਅਸੀਂ ਸਟਰੈਂਥਨ ਕਰਨਾ ਹੈ, ਸਾਡਾ ਫੋਕਸ ਇਹਦੇ 'ਤੇ ਹੋਈਏ। ਸੋ ਜੇ ਅਸੀਂ 2000 ਦੇ ਵਿੱਚ ਇਹ ਸਾਰਾ ਕੁਛ ਕਰ ਲਵਾਂਗੇ ਤਾਂ ਫਿਰ 2030 ਦੇ ਵਿੱਚ ਬੈਟਰ ਹੋਵਾਂਗੇ ਅਸੀਂ, 2040 'ਚ ਹੋਰ ਬੈਟਰ ਹੋ ਜਾਈਏ, ਔਰ 2050 'ਚ ਹੋਰ ਬੈਟਰ ਹੋ ਜਾਈਏ, ਵਰਨਾ 2030 ਦੇ ਵਿੱਚ ਸਵਾਲ ਆ ਜਾਏਗਾ, ਜਾਂ 40 'ਚ ਆ ਜਾਏਗਾ, ਜਾਂ 50 'ਚ ਆ ਜਾਏਗਾ, ਕਿ ਸਾਡੇ ਜਿਹੜੇ ਕਮਿਊਨਿਟੀ ਦੇ ਲੀਡਰ ਸੀਗੇ ਉਹਨਾਂ ਨੇ ਸਾਡੇ ਵਾਸਤੇ ਕੁਛ ਵੀ ਨਹੀਂ ਸੋਚਿਆ। ਜਿਹੜਾ ਬੱਚਾ ਪੈਦਾ ਹੋ ਰਿਹਾ ਉਹ 10 ਸਾਲ ਦਾ, 20 ਸਾਲ ਦਾ, 25 ਸਾਲ ਦਾ, 30 ਸਾਲ ਦਾ ਅੱਜ ਕੱਲ੍ਹ 'ਚ ਹੋ ਜਾਏਗਾ। ਸੋ ਇਹਦੇ ਬਾਰੇ ਅਸੀਂ ਜ਼ਰੂਰ ਫੋਕਸ ਕਰੀਏ, ਔਰ ਮੈਂ ਸਮਝਦਾ ਕਿ ਕਮਲ ਭਾਟੀਆ ਸਾਹਿਬ, ਯੂ ਆਰ ਅ ਵੰਡਰਫੁੱਲ ਐਡੀਸ਼ਨ ਵਿਦ ਯੂਅਰ ਮੋਟੀਵੇਸ਼ਨਲ ਥੋਟਸ ਟੂ ਦ ਵਾਈ ਮੀਡੀਆ ਪਲੈਟਫਾਰਮਸ। ਸੋ ਵਾਈ ਮੀਡੀਆ ਦੇ ਪਲੈਟਫਾਰਮ ਦੇ ਜ਼ਰੀਏ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇੱਕ ਦੂਸਰੇ ਦੀ ਹੈਲਪ ਕਿਸ ਤਰ੍ਹਾਂ ਕਰਨੀ ਹੈ। ਔਰ ਅੱਜ ਇਸ ਮੌਕੇ ਦੇ ਉੱਤੇ ਮੈਂ ਇਹ ਐਲਾਨ ਕਰਨਾ ਚਾਹੁੰਦਾ ਕਿ ਅਸੀਂ ਬੜੇ ਦੇਰ ਤੋਂ ਸੋਚ ਰਹੇ ਹਾਂ ਕਿ ਕਈ ਚੀਜ਼ਾਂ ਦੀ ਜਿਹੜੀ ਲੜਾਈ ਹੈ ਉਹ ਬਹੁਤ ਸਾਰੇ ਲੋਕ ਲੜ ਰਹੇ ਨੇ, ਅਸੀਂ ਉਹਨਾਂ ਨੂੰ ਸਪੋਰਟ ਕਿੱਦਾਂ ਕਰਨਾ, ਯੈਸ ਵੀ ਸਪੋਰਟ ਦੇ ਤਹਿਤ। ਸੋ ਅੱਜ ਅਸੀਂ ਪਹਿਲਾ ਐਲਾਨ ਇਹ ਕਰ ਰਹੇ ਹਾਂ ਅੱਜ ਕਿ ਜਿਹੜਾ ਵੀ ਕੋਈ ਦੁਨੀਆ ਦੇ ਵਿੱਚ ਕੋਈ ਵੀ ਵਧੀਆ ਕੰਮ ਕਰ ਰਿਹਾ, ਅਸੀਂ ਆਲਰੇਡੀ ਉਹਨਾਂ ਨੂੰ ਪਲੈਟਫਾਰਮ ਵੀ ਦਿੰਦੇ ਹਾਂ, ਬਟ ਹੋਰ ਤੇਜ਼ੀ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਵਾਈ ਮੀਡੀਆ ਦੇ ਸਾਰੇ ਹੀ ਪਲੈਟਫਾਰਮ ਦੇ ਉੱਤੇ, ਤੁਸੀਂ ਚਾਹੇ ਮਦਦ ਕਰਾਚੀ ਦੇ ਵਿੱਚ ਕਰ ਰਹੇ ਹੋ, ਤੁਸੀਂ ਚਾਹੇ ਮਦਦ ਪੰਜਾਬ 'ਚ ਕਰ ਰਹੇ ਹੋ। ਅੱਜ ਸਵੇਰੇ ਮੇਰੀ ਗੱਲ ਹੋ ਰਹੀ ਸੀਗੀ ਸੋਨੂ ਸੂਦ ਦੇ ਨਾਲ, ਜਿਹੜੇ ਕਿ ਮਦਦ ਇਸ ਵੇਲੇ ਸਾਰੇ ਮਹਾਰਾਸ਼ਟਰ 'ਚ ਕਰ ਰਹੇ ਨੇ, ਕਿੱਦਾਂ ਬੈਂਗਲੋਰ ਤੋਂ, ਕਿਸ ਤਰ੍ਹਾਂ ਬਿਹਾਰ ਤੋਂ, ਕਿਸ ਤਰ੍ਹਾਂ ਉੱਤਰ ਪ੍ਰਦੇਸ਼ ਤੋਂ, ਕਿਸ ਤਰ੍ਹਾਂ ਮੱਧ ਪ੍ਰਦੇਸ਼ ਤੋਂ, ਦੁਨੀਆ ਭਰ ਤੋਂ ਲੋਕ, ਤੁਹਾਨੂੰ ਪਤਾ ਬੰਬੇ ਇੱਕ ਐਸੀ ਮਾਇਆ ਨਗਰੀ ਹੈ ਜਿੱਥੇ ਦੁਨੀਆ ਭਰ ਤੋਂ ਲੋਕ ਕੰਮ ਕਰਨ ਜਾਂਦੇ ਨੇ। ਸੋ ਜੋ ਕੰਮ ਉਹਨਾਂ ਨੇ ਕੀਤਾ, ਅੱਜ ਸਵੇਰੇ ਬੜੀ ਡਿਟੇਲ 'ਚ ਉਹਨਾਂ ਨਾਲ ਗੱਲ ਹੋਈ ਹੈ, ਅਸੀਂ ਉਹਨਾਂ ਨੂੰ ਵੀ ਜੋ ਪਲੈਟਫਾਰਮ ਵੀ ਦਿਆਂਗੇ ਵਾਈ ਮੀਡੀਆ ਦਾ, ਮੈਂ ਔਰ ਨਾਲ ਹੀ ਅਸੀਂ ਉਹਨਾਂ ਨੂੰ, ਮੈਂ ਉਹਨਾਂ ਨੂੰ ਵਾਅਦਾ ਕੀਤਾ ਕਿ ਜੋ ਵੀ ਬਣਦੀ ਮਦਦ ਹੋਏਗੀ ਇੱਥੋਂ ਉਹ ਵੀ ਅਸੀਂ ਜ਼ਰੂਰ ਭੇਜਾਂਗੇ। ਸੋ ਵਾਈ ਮੀਡੀਆ ਦੇ ਇਹਨਾਂ ਪਲੈਟਫਾਰਮਸ ਦਾ ਇਸਤੇਮਾਲ ਇਸ ਚੀਜ਼ ਲਈ ਕਰੋ ਕਿ ਅਸੀਂ ਕੋਈ ਚੰਗਾ ਕੰਮ ਯਮਨ 'ਚ ਕਰ ਰਹੇ ਹਾਂ, ਅਸੀਂ ਸੀਰੀਆ ਦੇ ਵਿੱਚ ਲੋਕਾਂ ਨੂੰ ਮਦਦ ਪਹੁੰਚਾ ਰਹੇ ਹਾਂ, ਅਸੀਂ ਪਾਕਿਸਤਾਨ, ਇੰਡੀਆ, ਟੋਰੋਂਟੋ ਦੇ ਵਿੱਚ, ਗ੍ਰੇਟਰ ਟੋਰੋਂਟੋ ਏਰੀਆ 'ਚ ਮਦਦ ਪਹੁੰਚਾ ਰਹੇ ਹਾਂ, ਇਨ ਟਰਮਸ ਆਫ ਐਜੂਕੇਸ਼ਨ, ਇਨ ਟਰਮਸ ਆਫ ਹੰਗਰ, ਕਿ ਅਸੀਂ ਹੰਗਰ ਨੂੰ ਕਿੱਦਾਂ ਕਿਲ ਕਰ ਰਹੇ ਹਾਂ, ਜਾਂ ਜਿਹੜੀ ਸਪੋਰਟਸ ਔਰਗਨਾਈਜੇਸ਼ਨ ਆ, ਕੋਈ ਵੀ ਸਪੋਰਟਸ, ਤੁਹਾਡਾ ਚਾਹੇ ਬਿਜ਼ਨਸ ਵੀ ਹੋਵੇ, ਜਿਹੜੀ ਵੀ ਕੋਈ ਸਪੋਰਟਸ ਔਰਗਨਾਈਜੇਸ਼ਨ ਆ, ਅਸੀਂ ਐਬਸੋਲੂਟਲੀ ਉਹਨੂੰ ਫ੍ਰੀ ਪ੍ਰਮੋਟ ਕਰਦੇ ਹਾਂ। ਬਾਕੀ ਤਾਂ ਔਰਗਨਾਈਜੇਸ਼ਨ ਨੂੰ ਕਰਾਂਗੇ ਹੀ, ਚਾਹੇ ਉਹ ਸੋਨੂ ਸੂਦ ਦੀ ਅੱਜ ਹੈਗੀ ਆ, ਜਾਂ ਹੋਰ ਤੁਸੀਂ ਹੰਗਰ ਨੂੰ ਖਤਮ ਕਰਨ ਲਈ ਕਰ ਰਹੇ ਹੋ, ਜਾਂ ਤੁਸੀਂ ਹੋਰ ਕੋਈ ਵੀ ਵਧੀਆ ਕੰਮ ਕਰ ਰਹੇ ਹੋ ਧਾਰਮਿਕ ਅਦਾਰਿਆਂ ਦੇ ਨਾਲ, ਤਾਂ ਅਸੀਂ ਸ਼ੁਰੂ ਤੋਂ ਹੀ ਕਿਹਾ ਹੋਇਆ ਵੀ ਕੋਈ ਐਸੀ ਗੱਲ ਨਹੀਂ ਹੈ। ਸੋ ਜਿਹੜੀ ਕੋਈ ਸਪੋਰਟਸ ਦੀ ਵੀ ਔਰਗਨਾਈਜੇਸ਼ਨ ਆ, ਮੇਰਾ ਉਹਦੇ ਨਾਲ ਬੜਾ ਲਗਾਵ ਹੈ। ਸੋ ਜਿਹੜੀਆਂ ਵੀ ਸਪੋਰਟਸ ਦੀਆਂ ਜਥੇਬੰਦੀਆਂ, ਉਹਨਾਂ ਨੂੰ ਵੀ ਅਸੀਂ ਪੂਰੀ ਤਰ੍ਹਾਂ ਸਪੋਰਟ ਕਰਾਂਗੇ। ਸੋ ਇਹ ਸਾਡਾ ਤਾਂ ਇੱਕ ਲਾਈਫ ਦਾ ਜਿਹੜਾ ਜੀ ਆ, ਔਰ ਮੈਂ ਵਾਈ ਮੀਡੀਆ ਦੇ ਸਾਡੀ ਟੀਮ ਮੈਂਬਰਸ ਨਾਲ ਵੀ ਗੱਲ ਕਰਾਂਗਾ, ਆਈ ਜਸਟ ਸਪੋਕ ਵਿਦ ਮਾਈ ਵਾਈਫ ਕਿ ਅਸੀਂ ਇਸ ਤਰ੍ਹਾਂ ਸ਼ੁਰੂਆਤ ਕਰੀਏ। ਸੋ ਮੈਂ ਕੋਸ਼ਿਸ਼ ਕਰਾਂਗਾ ਜੀ ਇਹਦੇ ਵਿੱਚ ਸਾਡੀ ਟੀਮ ਨੂੰ ਵੀ ਨਾਲ ਸ਼ਾਮਿਲ ਕਰੀਏ ਕਿ ਇਹ ਸਹੀ ਕੰਮ ਕਰੀਏ। ਸੋਨੂੰ ਸੂਦ ਜੀ ਦਾ ਇੰਟਰਵਿਊ ਡਿਟੇਲ ਦੇ ਵਿੱਚ ਤੁਸੀਂ ਇਸ ਵੀਕਐਂਡ ਚੈਨਲ ਵਾਈਜ਼ 'ਤੇ ਦੇਖ ਲਓਗੇ, ਸੋ ਉਹਨਾਂ ਦੇ ਨਾਲ ਜੋ ਡਿਟੇਲ ਇੰਟਰਵਿਊ ਹੈ ਉਹ ਤੁਸੀਂ ਸੁਣ ਲਓ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਸੀਂ ਤੁਹਾਨੂੰ ਉਹਨਾਂ ਦਾ ਕੰਮ ਕੋਈ ਚੰਗਾ, ਔਰ ਇੱਕ ਚੀਜ਼ ਹੋਰ ਜੋ ਵਾਈ ਮੀਡੀਆ ਦੀ ਸ਼ੁਰੂ ਤੋਂ ਰਵਾਇਤ ਰਹੀ ਹੈ ਕਿ ਜਿਹੜੀ ਵੀ ਤੁਸੀਂ ਕੋਈ ਸਪੋਰਟ ਕਰਨੀ ਹੈ ਉਹ ਡਾਇਰੈਕਟਲੀ ਤੁਸੀਂ ਔਰਗਨਾਈਜੇਸ਼ਨ ਨੂੰ ਕਰਨੀ ਹੈ। ਅਸੀਂ ਔਰਗਨਾਈਜੇਸ਼ਨ ਪਿਛਲੇ 20 ਸਾਲਾਂ ਤੋਂ ਹਾਈਲਾਈਟ ਕਰਦੇ ਰਹੇ ਹਾਂ, ਸੋ ਜਿਹੜੀ ਵੀ ਤੁਸੀਂ ਸਪੋਰਟ ਕਰਨੀ ਹੈ ਉਹ ਡਾਇਰੈਕਟਲੀ, ਕੋਈ ਇੱਕ ਸੈਂਟ ਵੀ ਦੇਣਾ, ਇੱਕ ਡਾਲਰ ਵੀ ਦੇਣਾ, ਉਹ ਤੁਸੀਂ ਉਹਨਾਂ ਨੂੰ ਦੇਣਾ ਸਿੱਧਾ ਹੀ। ਸੋ ਉਹਨਾਂ ਵਿੱਚੋਂ ਜਿਹੜੀਆਂ ਔਰਗਨਾਈਜੇਸ਼ਨ ਹੈਗੀਆਂ ਨੇ, ਕਿਉਂਕਿ ਮਾਈਗ੍ਰੈਂਟ ਕ੍ਰਾਈਸਿਸ ਜੋ ਹੋਇਆ ਉਹਦੇ ਬਾਰੇ ਤਿੰਨ ਚੀਜ਼ਾਂ ਹੋ ਸਕਦੀਆਂ ਨੇ। ਇੱਕ ਤਾਂ ਹੋ ਸਕਦਾ ਹੈ ਕਿ ਜੀ ਮੈਂ ਮੋਦੀ ਸਾਹਿਬ ਨੂੰ ਬੁਰਾ ਭਰਾ ਬੋਲੀ ਜਾਵਾਂ, ਜਾਂ ਕੇਜਰੀਵਾਲ ਸਾਹਿਬ ਨੂੰ ਬੋਲ ਕੇ ਅਤੇ ਜਾਂ ਕੈਪਟਨ ਸਾਹਿਬ ਨੂੰ ਬੋਲ ਕੇ, ਮੈਂ ਡਿਪੈਂਡ ਕਰਦਾ ਨਾ ਵੀ ਮੈਂ ਆਮ ਆਦਮੀ ਦੇ ਬੰਦੇ ਨੂੰ ਉਲਟਾ ਸਿੱਧਾ ਬੋਲਣਾ ਹੈ, ਜਾਂ ਮੈਂ ਬੀਜੇਪੀ ਦੇ ਮੋਦੀ ਸਾਹਿਬ ਨੂੰ ਉਲਟਾ ਸਿੱਧਾ ਬੋਲਣਾ ਹੈ, ਜਾਂ ਮੈਨੂੰ ਕਾਂਗਰਸ 'ਤੇ ਗੁੱਸਾ ਹੈ ਅਤੇ ਫਿਰ ਮੈਂ ਕੈਪਟਨ ਸਾਹਿਬ 'ਤੇ ਗੁੱਸਾ ਕੱਢ ਲੈਣਾ। ਇੱਕ ਤਾਂ ਤਰੀਕਾ ਇਹ ਹੈਗਾ ਇੱਥੇ ਬੈਠ ਕੇ ਗੁੱਸਾ ਕੱਢਿਆ ਉਲਟਾ ਸਿੱਧਾ ਬੋਲਤਾ। ਇੱਕ ਤਰੀਕਾ ਇਹ ਹੈ ਕਿ ਜੋ ਸੋਨੂੰ ਸੂਦ ਹੋਣਾ ਨੇ ਕੀਤਾ ਉਹ ਤਾਂ ਖੈਰ ਬੜਾ ਹੀ ਚੈਲੇਂਜਿੰਗ ਹੈ, ਬੜਾ ਮੁਸ਼ਕਿਲ ਹੈ, ਉਹ ਤਾਂ ਸਾਡੇ ਵਰਗਾ ਬੰਦਾ ਨਹੀਂ ਕਰ ਸਕਦਾ। ਉੱਥੇ ਦੇਖੋ ਬੈਠੇ ਕੀ ਕੁਛ ਕਰ ਰਹੇ ਆ, ਹੈਰਾਨ ਹੀ ਹੋ ਜਾਂਦਾ ਮੈਂ ਕਿਸ ਤਰ੍ਹਾਂ ਉਸ ਬੰਦੇ ਨੇ ਕੀਤਾ ਇੰਨਾ ਵੱਡਾ ਕੰਮ। ਈਵਨ ਅਮਿਤਾਭ ਬੱਚਨ ਸਾਹਿਬ ਨੇ 10 ਬੱਸਾਂ ਭੇਜੀਆਂ ਪਰ ਉਹ ਖਬਰ ਹੀ ਨਹੀਂ ਆਈ ਇੰਨੀ ਵੱਡੀ ਕਿਤੇ। ਅਮਿਤਾਭ ਬੱਚਨ ਸਾਹਿਬ ਨੇ ਵੀ 10 ਬੱਸਾਂ ਭੇਜੀਆਂ, ਕੰਮ ਉਹਨਾਂ ਨੇ ਵੀ ਕੀਤਾ, ਲੇਕਿਨ ਸੋਨੂੰ ਸੂਦ ਨੇ ਇਸ ਲੈਵਲ ਦੇ ਉੱਤੇ ਕੰਮ ਕੀਤਾ, ਇੰਨੇ ਮੈਸਿਵ ਸਕੇਲ 'ਤੇ ਕੰਮ ਕੀਤਾ ਸੋਨੂੰ ਸੂਦ ਨੇ ਕਿ ਸਾਰਾ ਇੰਡੀਆ ਦਾ ਨੈਸ਼ਨਲ ਮੀਡੀਆ ਸੋਨੂੰ ਸੂਦ ਦੇ ਗੁਣਗਾਨ ਗਾ ਰਿਹਾ। ਔਰ ਕੈਪਟਨ ਸਾਹਿਬ ਵੀ ਕਹਿੰਦੇ ਕਿ ਜੀ ਸਾਡੇ ਮੋਗੇ ਦਾ ਬੰਦਾ ਹੈ, ਸਾਡਾ ਪੰਜਾਬੀ ਬੰਦਾ ਹੈ, ਉਹਨੇ ਸੋਨੂੰ ਸੂਦ ਨੇ ਸਾਰਾ ਕੁਛ ਇਹ ਕੀਤਾ। ਸੋ ਤੀਸਰਾ ਕੰਮ ਇਹ ਕਰ ਸਕਦੇ ਹਾਂ ਕਿ ਬਜਾਏ ਇਹਦੇ ਕਿ ਉਲਟਾ ਸਿੱਧਾ ਬੋਲੀਏ ਉਹਨੂੰ ਛੱਡ ਦਈਏ, ਜੇ ਸੋਨੂੰ ਸੂਦ ਵਰਗੇ ਕੋਈ ਬਣ ਸਕਦੇ ਹੋ ਤਾਂ ਫਿਰ ਤਾਂ ਬਹੁਤ ਹੀ ਚੰਗੀ ਗੱਲ ਆ, ਫਿਰ ਤਾਂ ਉਹ ਬਣ ਜਾਓ। ਅਤੇ ਤੀਸਰਾ ਕੰਮ ਇਹ ਕਰ ਸਕਦੇ ਹਾਂ ਕਿ ਅਸੀਂ ਘੱਟ ਤੋਂ ਘੱਟ ਇੱਥੇ ਬੈਠੇ ਉਹਨਾਂ ਦੀ ਕੋਈ ਵੀ ਮਦਦ ਕਰ ਦਈਏ ਕਿ ਜੀ ਹਾਂਜੀ ਦੱਸੋ ਜੀ ਤੁਹਾਨੂੰ ਕੋਈ ਫਾਈਨੈਂਸ਼ੀਅਲ ਚਾਹੀਦੀ ਹੈ। ਈਵਨ ਹੱਲਾਸ਼ੇਰੀ ਦੇਣੀ ਕਿਸੇ ਦੀ, ਅੱਜ ਮੈਂ ਜਦੋਂ ਉਹਨਾਂ ਨਾਲ ਸਵੇਰੇ ਗੱਲ ਕਰ ਰਿਹਾ ਸੀ ਸੋਨੂੰ ਸੂਦ ਸਾਹਿਬ ਨਾਲ, ਅਤੇ ਉਹ ਤੁਸੀਂ ਯਾਰ ਹੱਲਾਸ਼ੇਰੀ ਦਿੰਦੇ ਹੋ ਉਹ ਵੀ ਇੱਕ ਬੜੀ ਵੱਡੀ ਮਦਦ ਹੈ, ਬੜੀ ਵੱਡੀ ਸਪੋਰਟ ਹੈ। ਸੋ ਕੁਛ ਵੀ ਜਿਹੜੀ ਤੁਹਾਡੇ ਵੱਲੋਂ ਕੋਈ ਐਫਰਟ ਹੈ, ਬੜੇ ਸਾਰੇ ਫੂਡ ਬੈਂਕਸ ਅੱਜ ਅਮਰੀਕਾ, ਕੈਨੇਡਾ, ਇਹਨਾਂ ਮੁਲਕਾਂ ਦੇ ਵਿੱਚ ਵੀ ਬੜੇ ਸਾਰੇ ਲੋਕ ਫੂਡ ਬੈਂਕ ਦੇ ਲਈ ਲਾਈਨਅਪ 'ਚ ਲੱਗੇ ਰਹਿੰਦੇ ਨੇ, ਦੋ ਦੋ ਤਿੰਨ ਤਿੰਨ ਘੰਟੇ ਬਾਅਦ ਉਹਨਾਂ ਨੂੰ ਟਿੰਡ ਫੂਡ ਖਾਣਾ ਮਿਲਦਾ। ਸਾਡੇ ਘਰ ਦੇ ਵਿੱਚ ਰੋਟੀ ਫੁਲਕਾ ਜਿਹੜਾ ਠੰਡਾ ਹੋ ਜਾਵੇ ਅਤੇ ਅਸੀਂ ਕਹਿੰਦੇ ਚਲੋ ਮਾੜਾ ਜਿਹਾ ਹੋਰ ਗਰਮ ਕਰਕੇ ਦੇ ਦਿਓ, ਜਾਂ ਜੀ ਮਾੜਾ ਜਿਹਾ ਚੋਪੜ ਦਿਓ, ਟਿੰਡ ਫੂਡ ਲਈ ਲਾਈਨਅਪ ਲਗਾ ਕੇ ਖੜ੍ਹੇ ਰਹਿੰਦੇ ਨੇ ਲੋਕ, ਘੰਟਾ ਘੰਟਾ ਦੋ ਦੋ ਘੰਟੇ ਕਿ ਜੀ ਲਾਈਨਅਪ ਵਾਰੀ ਆਏਗੀ। ਔਰ ਫਿਰ ਕਈ ਵਾਰ ਇੱਦਾਂ ਵੀ ਹੋ ਜਾਂਦਾ ਕੁਝ, ਕਿਉਂਕਿ ਸਿਸਟਮ ਬੜਾ ਕੋਵਿਡ-19 ਦੇ ਕਾਰਨ ਔਰ ਅਮਰੀਕਾ ਦੇ ਵਿੱਚ ਇਹਨਾਂ ਪ੍ਰੋਟੈਸਟ ਦੇ ਕਾਰਨ ਅਤੇ ਫੂਡ ਬੈਂਕਸ ਕੱਲ੍ਹ ਮੈਂ ਦੇਖ ਰਿਹਾ ਸੀਗਾ ਉੱਥੇ ਹੋਰ ਵੀ ਜ਼ਿਆਦਾ ਡਿਵੈਸਟੇਟਡ ਨੇ। ਉਹ ਕਹਿੰਦੇ ਜੀ ਪਹਿਲਾਂ ਹੀ ਕੋਵਿਡ ਦੀ ਮਾਰ ਸੀਗੀ, ਮੰਗ ਪਹਿਲਾਂ ਹੀ ਬੜੀ ਜ਼ਿਆਦਾ ਸੀ, ਇਹ ਜਿਹੜੇ ਹੁਣ ਰਾਇਡਸ ਹੋ ਰਹੇ ਨੇ, ਦਿੱਕਤਾਂ ਆ ਰਹੀਆਂ ਨੇ, ਇਹਦੇ ਨਾਲ ਕਈ ਫੂਡ ਬੈਂਕ 'ਚ ਹੋਰ ਦਿੱਕਤਾਂ ਵੱਧ ਗਈਆਂ ਨੇ। ਸੋ ਲੋਕ ਕਈ ਵਾਰੀ ਕਹਿੰਦੇ ਜੀ ਬੜਾ ਬੁਰਾ ਲੱਗਦਾ, ਇੱਕ ਘੰਟੇ ਦੋ ਘੰਟੇ ਲਾਈਨਅਪ ਖੜ੍ਹੀ ਕਰਕੇ ਲੇਡੀ ਖੜ੍ਹੀ ਆ ਨਾਲ ਅਤੇ ਦੋ ਬੱਚੇ ਨੇ, ਅਤੇ ਬਾਅਦ 'ਚ ਉਹਨੂੰ ਕਹਿ ਦੇਈਦਾ ਜਾ ਭਾਈ ਕੱਲ੍ਹ ਆਏ ਹੁਣ, ਠੀਕ ਹੈ, ਉਹ ਕਹਿੰਦੇ ਸਾਡਾ ਕਲੋਜ਼ਿੰਗ ਟਾਈਮ ਹੈ, ਸਭ ਕੁਛ ਹੈ। ਸੋ ਇਹ ਸੂਰਤੇ ਹਾਲ ਦੇ ਵਿੱਚ ਅਸੀਂ ਦੋ ਟਰੰਪ ਸਾਹਿਬ ਨੂੰ ਉਲਟਾ ਸਿੱਧਾ ਗਾਲਾਂ ਕੱਢਦੀਆਂ ਬੋਲਤੀਆਂ, ਦੋ ਟਰੂਡੋ ਸਾਹਿਬ ਨੂੰ ਉਲਟਾ ਸਿੱਧਾ ਬੋਲਤਾ, ਦੋ ਮੋਦੀ ਸਾਹਿਬ ਨੂੰ ਖੜਕਾ ਦਿੱਤਾ, ਅਸੀਂ ਕਹਿੰਦੇ ਜੀ ਸਾਡਾ ਕੰਮ ਪੂਰਾ ਹੋ ਗਿਆ। ਚਲੋ ਜੀ, ਅਸੀਂ ਆਪਣਾ ਗੁੱਸਾ ਕਿਸੇ 'ਤੇ ਵੀ ਡਿਪੈਂਡ ਕਰਦਾ ਨਾ, ਸਾਡੀ ਕਿਸੇ 'ਤੇ ਗੁੱਸਾ। ਸੋ ਮੇਰੀ ਬੇਨਤੀ ਇਹ ਹੈਗੀ ਹੈ ਕਿ ਪਤਾ ਨਹੀਂ ਉਹ ਲੋਕਾਂ ਨੇ ਕਿੱਥੇ ਕਸ਼ਮੀਰ ਨੂੰ ਆਜ਼ਾਦ ਕਰਾ ਦੇਣਾ ਹੈ, ਅਤੇ ਕਿੱਥੇ ਚਲੇ ਗਏ ਨੇ ਲੋਕ ਜਿਹੜੇ ਬੜਾ ਜ਼ੋਰ ਲਗਾਈ ਬੈਠੇ ਸੀ, ਖਾਲਿਸਤਾਨ ਬਣਾ ਦੇਣਾ, ਕਸ਼ਮੀਰ ਆਜ਼ਾਦ ਕਰਾ ਦੇਣਾ, ਬਲੂਚਿਸਤਾਨ ਬਣਾ ਦੇਣਾ, ਭਾਈ ਸਾਹਿਬ ਬਣਾ ਲੈਣਾ ਕੱਲ੍ਹ ਨੂੰ। ਇਸ ਵੇਲੇ ਲੋਕ ਜਿਹੜੇ ਭੁੱਖੇ ਮਰ ਰਹੇ ਨੇ ਉਹਨਾਂ ਨੂੰ ਖਾਣਾ ਦੇਣ ਲਈ ਪਤਾ ਨਹੀਂ ਤੁਸੀਂ ਕਿੱਥੇ ਚਲੇ ਗਏ ਹੋ, ਪੈਸੇ ਇਕੱਠੇ ਕਰਨ ਲਈ ਤੁਸੀਂ ਸਭ ਤੋਂ ਸ਼ੇਰ ਹੁੰਦੇ ਹੋ। ਸੋ ਅੱਜ ਮੇਰੀ ਬੇਨਤੀ ਹੈ ਕਿ ਛੱਡ ਦਈਏ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ, ਬਾਅਦ 'ਚ ਕਰ ਲਾਂਗੇ। ਕੇਜਰੀਵਾਲ ਸਾਹਿਬ ਨੂੰ ਉਲਟਾ ਸਿੱਧਾ ਬੋਲਣਾ ਬੋਲ ਲਿਓ, ਬਾਅਦ 'ਚ ਬੋਲ ਲਈਓ। ਕੈਪਟਨ ਸਾਹਿਬ ਨੂੰ ਉਲਟਾ ਸਿੱਧਾ ਬੋਲਣਾ ਬਾਅਦ 'ਚ ਬੋਲ ਲਈਓ। ਹਜੇ 6 ਮਹੀਨੇ, ਸਾਲ, 2 ਸਾਲ, ਲੋਕਾਂ 'ਤੇ ਬੜੀ ਮਾਰ ਪਈ ਹੈ। ਥੋੜ੍ਹਾ ਜਿਹਾ ਮੀਡੀਆ ਦਾ ਫਾਇਦਾ ਇਹ ਲੈ ਲਓ ਕਿ ਕੋਈ ਤੁਹਾਡੀ ਸੰਸਥਾ ਹੈਗੀ ਹੈ ਕੋਈ ਵੀ, ਚਾਹੇ ਅਸੀਂ ਤਾਂ, ਮੈਂ ਰੀਸੈਂਟਲੀ ਇੱਥੇ ਮੁਸਲਿਮ ਵੈਲਫੇਅਰ ਸੀਗਾ, ਮੈਂ ਤਾਂ ਬਹੁਤ ਸਾਲਾਂ ਦਾ ਉਹਨਾਂ ਨੂੰ ਜਾਣਦਾ ਮੁਸਲਿਮ ਵੈਲਫੇਅਰ ਸੈਂਟਰ, ਉਹ ਕਹਿੰਦੇ ਜੀ ਸਾਨੂੰ ਇਹ ਫਰਕ ਨਹੀਂ ਪੈਂਦਾ, ਸਾਡੇ ਨਾਮ ਤੋਂ ਇੱਦਾਂ ਲੱਗਦਾ ਕਿ ਅਸੀਂ ਸਿਰਫ ਮੁਸਲਿਮ ਕਮਿਊਨਿਟੀ ਨੂੰ ਸਪੋਰਟ ਕਰਦੇ ਹਾਂ। ਡਜ਼ਨਟ ਮੈਟਰ, ਖਾਲਸਾ ਏਡ ਵਾਲੇ ਇਕੱਲੇ ਸਿੱਖਾਂ ਦੀ ਮਦਦ ਨਹੀਂ ਕਰਦੇ, ਖਾਲਸਾ ਏਡ ਵਾਲੇ ਸਾਰਿਆਂ ਦੀ ਮਦਦ ਕਰਦੇ, ਨਾਮ ਤੋਂ ਇੱਦਾਂ ਲੱਗਦਾ ਪਤਾ ਨਹੀਂ ਖਾਲਸਾ ਏਡ ਕਿਉਂ ਉਹਨਾਂ ਦੀ ਹੈ। ਇੱਕ ਉਹ ਬੰਦੇ ਸੀ, ਉਹ ਕਹਿੰਦੇ ਸਾਡੀ ਆਪਣੀ ਹਿੰਦੂ ਸੰਸਥਾ, ਮੈਂ ਕਿਹਾ ਜੀ ਡਜ਼ਨਟ ਮੈਟਰ, ਕੋਈ ਤੁਹਾਡੀ ਹਿੰਦੂ ਨਾਮ ਤੁਸੀਂ ਜੋ ਮਰਜ਼ੀ ਰੱਖੋ, ਤੁਸੀਂ ਮਦਦ ਕਰ ਰਹੇ ਹੋ, ਲੈਟਸ ਡੂ ਦੈਟ। ਅਹਿਮਦੀਆ ਮੁਸਲਿਮ ਕਮਿਊਨਿਟੀ ਨੇ ਉਦੋਂ ਪ੍ਰੈਜੈਂਟੇਸ਼ਨ ਦਿੱਤੀ ਹੈ, ਆਈ ਵਿਟਨੈਸ ਦੈਟ, ਹੁਣ ਸਾਰੇ ਉਹਨਾਂ ਨੂੰ ਕਰ ਰਹੇ ਨੇ। ਸੋਨੂੰ ਸੂਦ ਇਹ ਮੈਟਰ ਨਹੀਂ ਕਰਦਾ ਕਿ ਮੋਗੇ ਤੋਂ ਹੈ, ਪੰਜਾਬ ਤੋਂ ਹੈ, ਇਹ ਮੈਟਰ ਨਹੀਂ ਕਰਦਾ। ਮੈਟਰ ਇਹ ਕਰਦਾ ਕਿ ਉਹਨੇ ਜਿੰਨੇ ਲੋਕਾਂ ਨੂੰ ਉਹਨੇ ਭੇਜਿਆ, ਮਤਲਬ ਮੈਂ ਇਸ ਤੋਂ ਵੱਡੀ ਕੀ ਗੱਲ ਕਹਾਂ ਕਿ और फिर उस तो बाद असी हेडलाइंस पेश करांगे। जी कमल पाटिया साहब।
युद्धवीर जी तुहाडी गल्लां सुनते सुनते मैं ते मुग्ध हो गया। मैं तुहानू अपनी तरफों एक ऑफर कर सकना वा कि दुनिया भर की जिहड़ी पॉजिटिव खबरां आंदियां ने खासकर इंडिया तो जिहड़ी आंदियां ने ਉਹ ਮੈਂ ਇਕੱਠੀ ਕਰਕੇ ਤੁਹਾਨੂੰ ਭੇਜਦਾ ਜਾਂਦਾ ਵਾਂ ਤੇ ਤੁਸੀਂ ਵੈਸੇ ਤੇ ਤੁਸੀਂ ਜਰਨਲਿਸਟ ਹੋ ਤੁਸੀਂ ਸਾਰਾ ਕੁਛ ਤੁਹਾਡੇ ਫਿੰਗਰ ਟਿਪਸ 'ਤੇ ਹੁੰਦਾ ਹੈ ਉਹ ਤੁਸੀਂ ਜਿਸ ਤਰ੍ਹਾਂ ਵੀ ਪ੍ਰੈਜੈਂਟ ਕਰਦੀਆਂ ਹੋਣ ਉਹ ਤੁਸੀਂ ਕਰੋ ਕਿਉਂਕਿ ਇਹ ਇੰਸਪੀਰੇਸ਼ਨਲ ਗੱਲਾਂ ਜਦ ਅਸੀਂ ਆਪਣੇ ਦਿਮਾਗ 'ਚ ਪਾਉਂਦੇ ਹਾਂ ਆਪਣੇ ਦਿਮਾਗ ਵਾਲੀ ਮਸ਼ੀਨ ਦੇ ਅੰਦਰ ਪਾਵਾਂਗੇ ਤੇ ਸਾਨੂੰ ਵੀ ਇੰਸਪੀਰੇਸ਼ਨ ਮਿਲਦੀ ਹੈ ਸਾਨੂੰ ਵੀ ਵਾਧਾ ਮਿਲਦਾ ਕਿ ਅਸੀਂ ਅੱਗੇ ਵੱਧ ਕੇ ਕੁਛ ਕਰੀਏ ਤੇ ਇਹ ਪੋਜ਼ਿਟਿਵ ਚੀਜ਼ਾਂ ਤੁਸੀਂ ਅਗਰ ਹੁਕਮ ਕਰੋਗੇ ਤੇ ਮੈਂ ਕੋਲ ਇੰਨੀ ਨਿਊਜ਼ ਆਉਂਦੀਆਂ ਨੇ ਮੈਂ ਸਾਰੀ ਤੁਹਾਡੇ ਕੋਲ ਅੱਗੇ ਭੇਜਦਾ ਰਹਾਂਗਾ ਐਂਡ ਯੂ ਕੈਨ ਡੂ ਵਟ ਐਵਰ ਯੂ ਵਿਸ਼ ਟੂ ਵਿਦ ਦੈਟ ਤੇ ਆਈ ਵਿਲ ਕਲੋਜ਼ ਅਪ ਕਿ ਆਪਣੀ ਦਿਮਾਗ ਦੀ ਜਿਹੜੀ ਮਸ਼ੀਨ ਹੈ ਇੰਸਪੀਰੇਸ਼ਨ ਚੀਜ਼ ਪਾਓ ਪੋਜ਼ਿਟਿਵ ਪਾਓ ਉਹਨੂੰ ਘੁਮਾਓ ਆਪਣੇ ਦਿਮਾਗ ਦੇ ਵਿੱਚ ਤੇ ਉਹਦੇ ਨਾਲ ਹੀ ਚੰਗੀ ਐਕਸ਼ਨ ਕਰੋ ਵਾਧਾ ਕਰੋ ਦੂਜੇ ਦੀ ਸੇਵਾ ਕਰੋ ਇਰਰਿਸਪੈਕਟਿਵ ਆਫ ਰਿਲੀਜਨ and following what the Y media platform is already doing. Thank you Yudhvir ji.
थैंक यू बहुत शुक्रिया जी। बिल्कुल तुसी पॉजिटिव न्यूज़ जरूर मैनू भेजते रहना और मैं एक पॉजिटिव न्यूज़ की क्योंकि तुसी गल की है मैं एक सारयां नू हाथ जोड़ के बेनती करांगा। मैं कल एक ऐलान किया सीगा कि एक वीडियो असी तुहाडे नाल शेयर करांगे अज शाम नू 7:30 बजे तुहाडे कोल जे ज़्यादा टाइम नहीं है सिर्फ जे तुसी 10 मिनट कढ सको अज शाम 7:30 बजे चैनल वाई ते तो तुसी जरूर देखना। सो अज शाम नू 7:30 बजे ठीक 10 मिनट जे तुसी कढ़ सको वैसे तो साडी बेनती है कि शाम तो ही खबरां 5:30 तो शुरू हो जांदियां ने फिर न्यूज़ 360 शैली जी पेश करते हैं सारा कैनेडा की गल हुंदी है फिर 7:30 बजे लाइव शो शुरू हो जाते हैं। सो जे तुसी 10 मिनट अज शाम नू तुसी पेश कर सको सिर्फ कढ़ सको तो अज शाम चैनल वाई दे उत्ते एक बड़ी इंपोर्टेंट चीज़ बड़ी वधिया इंट्रस्टिंग और इंपोर्टेंट इमोशनल वो चीज़ असी तुहाडे लई पेश कर रहे हैं तो जे तुसी 10 मिनट कढ़ सको और इहदी फीडबैक इहदे बारे गलबात कल दे प्रोग्राम च करांगे तुहाडे नाल। सो तुसी 10 मिनट कढ़ के जे अज शाम दे लाइव शो तो पहलां इह प्रोग्राम आना है 10 मिनट दा 7:30 बजे सो तुसी जरूर देखना और इहदी फीडबैक सानू तुसी जरूर सांझी करनी है सारे जणिआं ने जी। बहुत शुक्रिया जी कमल पाटिया साहब। फोन नंबर दे दिओ जी क्विकली।
हाँ जी मेरा नंबर है 416-564-6267 दैट इज 416-564-6267।
थैंक यू वेरी मच सर एंड वी विश यू ऑल द बेस्ट।
थैंक यू।
प्रोग्राम साउथ एशियन पल्स प्राइम टाइम जी सुविना जी साडे स्पॉन्सर्स क्विकली अज इस तरह करो फिर तुसी सिर्फ पांच दी बजाए तुसी जे चार स्पॉन्सर या तुसी अनाउंस कर दो बाकी हेडलाइंस तो बाद कर देंगे लेट नहीं करनी हेडलाइन ज्यादा
जी। ਜੇਕਰ ਸਾਥੀ ਤੁਸੀਂ ਮਿਨਿਸਟਰੀ ਇੰਸਪੈਕਟਡ ਆਨਲਾਈਨ ਹਾਈ ਸਕੂਲ ਦੀ ਭਾਲ ਦੇ ਵਿੱਚ ਹੋ ਜਿਹਦੇ ਨਾਲ ਜੁੜ ਤੁਸੀਂ ਕਰ ਬੈਠੇ ਹਾਈ ਸਕੂਲ ਡਿਪਲੋਮਾ ਅਰਨ ਕਰ ਸਕਦੇ ਹੋ ਤਾਂ ਓਨਟਾਰੀਓ ਵਰਚੁਅਲ ਸਕੂਲ ਨੂੰ ਕਰੋ ਸੰਪਰਕ 416-907-4899 ਤੇ 416-907-4899 ਓਨਟਾਰੀਓ ਵਰਚੁਅਲ ਸਕੂਲ ਸਬਜ਼ੀ ਮੰਡੀ ਕੈਸ਼ ਐਂਡ ਕੈਰੀ ਤੁਹਾਨੂੰ 4 locations ਤੋਂ ਸਰਵ ਕਰਦੇ ਨੇ। ਵਿਜ਼ਿਟ ਕਰੋ 1525 ਬ੍ਰਿਸਟਲ ਰੋਡ ਵੈਸਟ ਯੂਨਿਟ ਨੰਬਰ 18 ਮਿਸਿਸਾਗਾ 1098 Peter Robson Boulevard, Brampton, 8997 The Gold Road, Brampton, 515 Ray Lawson Boulevard, Brampton. Panchvi Navi location, bohat jald thanu nazar aayegi, 9825 Chinkuzi Road, Brampton, te sabse mandi cash and carry. Poetry Living, Twarili, Ellis Lane, de vich leke aa rahe ne, Calvin de vich, 30 feet, 36 feet singles, detached homes ne, single and double car garage options se naal register karo, achhi vadheri jankari layi, southagentdairy.com te. Specialized karde ne all the roofers residential at a commercial roofing division fully insured Ontario safety certified and trained staff di madad naal tusi flat roof shingle roof diyan tasalli bakhsh services liye call karo all the roofers nu 647-505-943 te 647-505-0943 te. Ek trucking company hai jis looking for single and team drivers Toronto California they drive and run same dock pick up and drop off at least 10 saalon da tajurba ludinda zyada jankari liye call karo 416-655-9788 416-655-9788
बहुत शुक्रिया जी और रुक कर दे सीधा हेडलाइंस वाल। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀ ਵੱਡੀ ਖਬਰ ਵਾਸਤੇ ਅਸੀਂ ਇੱਕ ਵਾਰ ਫਿਰ ਅਮਰੀਕਾ ਵੱਲ ਰੁਖ ਕਰ ਰਹੇ ਹੈਗੇ ਹਾਂ, ਜਿੱਥੇ ਕਿ ਜੋ ਤਾਜ਼ਾ ਸਮਾਚਾਰ ਸਾਡੇ ਕੋਲ ਪਹੁੰਚ ਰਹੇ ਹੈਗੇ ਨੇ, ਇੱਕ ਸ਼ੂਟਿੰਗ ਦੀ ਵਾਰਦਾਤ ਦੀ ਜਿਹੜੀ ਖਬਰ ਹੈ ਉਹ ਸਾਨੂੰ ਮਿਲੀ ਹੈ। ਪ੍ਰੋਟੈਸਟ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਹਜੇ ਵੀ ਰੁਕਦੇ ਨਜ਼ਰ ਨਹੀਂ ਆ ਰਹੇ। ਪੁਲਿਸ ਅਫਸਰ ਹੂ ਵਾਜ਼ ਸ਼ਾਟ ਲਾਸ ਵੇਗਸ ਦੇ ਵਿੱਚ ਸ਼ੂਟਿੰਗ ਦੀ ਖਬਰ ਮਿਲੀ ਹੈ। ਇਸ ਤੋਂ ਇਲਾਵਾ ਸੇਂਟ ਲੂਈਸ ਦੇ ਵਿੱਚ ਪ੍ਰੋਟੈਸਟ ਜਿਹੜੇ ਨੇ ਲਗਾਤਾਰ ਦੇਰ ਰਾਤ ਵੀ ਜਿਹੜੇ ਨੇ ਉਹ ਚੱਲਦੇ ਰਹੇ ਨੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਅਮਰੀਕਾ ਦੇ ਕਈ ਇਲਾਕਿਆਂ ਦੇ ਵਿੱਚ ਕਰਫਿਊ ਲਗਾ ਦਿੱਤਾ ਗਿਆ, ਕਈ ਇਲਾਕਿਆਂ ਦੇ ਵਿੱਚ ਸ਼ਾਮ 8 ਵਜੇ ਜਾਂ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਜਾਂ 6 ਵਜੇ ਤੱਕ ਜਿਹੜਾ ਉਹ ਕਰਫਿਊ ਹੋਣ ਦੇ ਬਾਵਜੂਦ ਹਜੇ ਪ੍ਰੋਟੈਸਟ ਜਿਹੜੇ ਨੇ ਉਹ ਰੁਕਦੇ ਅਮਰੀਕਾ ਦੇ ਵਿੱਚ ਨਜ਼ਰ ਨਹੀਂ ਆ ਰਹੇ। ਇਸ ਦਰਮਿਆਨ ਯੂਰਪੀਅਨ ਯੂਨੀਅਨ ਨੇ ਕਿਹਾ ਹੈ ਕਿ 27 ਮੈਂਬਰ ਦੀ ਜਿਹੜੀ ਉਹਨਾਂ ਦੀ ਕੰਟਰੀਜ਼ ਦਾ ਪੂਰਾ ਬਲੌਕ ਜਿਹੜਾ ਹੈ ਉਹ ਸ਼ੌਕਡ ਹੈਗਾ ਹੈ, ਔਰ ਜਿਸ ਤਰੀਕੇ ਦੇ ਨਾਲ ਜਾਰਜ ਫਲੋਇਡ ਨੂੰ ਮਾਰਿਆ ਗਿਆ ਹੈਗਾ, ਬੜੇ ਸਵਾਲ ਜਿਹੜੇ ਨੇ ਯੂਰਪੀਅਨ ਯੂਨੀਅਨ ਨੇ ਵੀ ਅਮਰੀਕਾ ਵਾਸਤੇ ਇਸ ਸਮੇਂ ਖੜ੍ਹੇ ਕਰ ਦਿੱਤੇ ਨੇ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਪ੍ਰੋਟੈਸਟਰਸ ਰਿਐਕਟ ਕਰ ਰਹੇ ਨੇ ਇਹ ਸਹੀ ਨਹੀਂ ਹੈ। ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਮਿਲਟਰੀ ਫੋਰਸ ਐਕਸ਼ਨ ਦੀ ਜਿਹੜੀ ਹੈ ਉਹ ਧਮਕੀ ਵੀ ਇੱਕ ਵਾਰ ਫਿਰ ਦੁਬਾਰਾ ਤੋਂ ਦਿੱਤੀ ਹੈਗੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਗਵਰਨਰਸ ਹੈਗੇ ਨੇ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਵਾਲ ਖੜ੍ਹੇ ਕਰ ਦਿੱਤੇ ਨੇ। ਇਸ ਦਰਮਿਆਨ ਸੋਸ਼ਲ ਮੀਡੀਆ ਜਾਇੰਟਸ ਨੂੰ ਵੀ ਇਹਦੀ ਦਿੱਕਤ ਆ ਰਹੀ ਹੈਗੀ ਆ, ਜਿੱਥੇ ਕਿ ਸਭ ਤੋਂ ਪਹਿਲਾਂ ਟਵਿੱਟਰ ਦੇ ਉੱਤੇ ਜੋ ਬਿਆਨ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦਿੱਤੇ ਸੀਗੇ ਉਹਦੇ ਕਾਰਨ ਟਵਿੱਟਰ 'ਤੇ ਵੀ ਬੜਾ ਜ਼ਿਆਦਾ ਪ੍ਰੈਸ਼ਰ ਸੀਗਾ। ਹਾਲਾਂਕਿ ਟਵਿੱਟਰ ਨੇ ਵਾਰਨਿੰਗ ਜ਼ਰੂਰ ਜਾਰੀ ਕਰ ਦਿੱਤੀਆਂ, ਲੇਕਿਨ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਬਿਆਨ ਸੀਗੇ ਉਸੇ ਤਰ੍ਹਾਂ ਲਗਾਏ ਰੱਖੇ। ਫੇਸਬੁੱਕ ਦੇ ਉੱਤੇ ਜਿਹੜੇ ਬਿਆਨ ਸੀਗੇ ਉਹਦੇ ਉੱਤੇ ਫੇਸਬੁੱਕ ਦੇ ਕੰਮ ਕਰਨ ਵਾਲੇ ਬਹੁਤ ਸਾਰੇ ਜਿਹੜੇ ਇੰਪਲੋਈਜ਼ ਨੇ ਉਹਨਾਂ ਨੇ ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਦੇ ਖਿਲਾਫ ਇੱਕ ਵਾਕਆਊਟ ਲਾਂਚ ਕਰ ਦਿੱਤਾ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਝੂਠੀਆਂ ਖਬਰਾਂ ਫੇਸਬੁੱਕ 'ਤੇ ਆਉਂਦੀਆਂ ਸੀਗੀਆਂ, ਲੇਕਿਨ ਅੱਜ 'ਤੇ ਉਸ ਸਮੇਂ ਹੱਦ ਹੋ ਗਈ ਜਦੋਂ ਕਿ ਇਸ ਤਰ੍ਹਾਂ ਦੀ ਸਪੀਚ ਜੋ ਫੇਸਬੁੱਕ 'ਤੇ ਆ ਰਹੀ ਹੈ। ਲੇਕਿਨ ਫੇਸਬੁੱਕ 'ਤੇ ਇੰਪਲੋਈਜ਼ ਨੇ ਕਿਹਾ ਕਿ ਸਾਡੇ ਸੀਈਓ ਮਾਰਕ ਜ਼ਕਰਬਰਗ ਇਹਦੇ 'ਤੇ ਕੋਈ ਵੀ ਐਕਸ਼ਨ ਕਿਉਂ ਨਹੀਂ ਲੈ ਰਹੇ। ਅਮਰੀਕਾ ਨੂੰ ਹੀ ਲੈ ਕੇ ਆ, ਬਲਕਿ ਅਮਰੀਕਾ ਔਰ ਚਾਈਨਾ ਨੂੰ ਲੈ ਕੇ ਆ। ਅਮਰੀਕਾ ਔਰ ਚਾਈਨਾ ਦੇ ਰਿਲੇਸ਼ਨਸ਼ਿਪਸ ਹੋਰ ਵੀ ਜ਼ਿਆਦਾ ਖਰਾਬ ਹੁੰਦੇ ਨਜ਼ਰ ਆ ਰਹੇ ਨੇ, ਜਿੱਥੇ ਐਲੀਗੇਸ਼ਨਸ ਦੋਨੋਂ ਹੀ ਕੰਟਰੀਜ਼ ਇੱਕ ਦੂਸਰੇ ਦੇ ਖਿਲਾਫ ਲਗਾ ਰਹੇ ਆ। ਅਮਰੀਕਾ ਵੱਲੋਂ ਵੱਡੀ ਐਲੀਗੇਸ਼ਨ ਇਹ ਲਗਾਈ ਜਾ ਰਹੀ ਹੈ ਕਿ ਜਿੱਥੇ ਇੱਕ ਤਰਫ ਚਾਈਨਾ ਨੇ ਹਜੇ ਤੱਕ ਇਹ ਨਹੀਂ ਦੱਸਿਆ ਕਿ ਕੋਰੋਨਾ ਵਾਇਰਸ ਕਿਸ ਤਰੀਕੇ ਦੇ ਨਾਲ ਬਾਹਰ ਆਇਆ, ਔਰ ਉਸ ਤੋਂ ਇਲਾਵਾ ਦੁਨੀਆ ਭਰ ਦੇ ਉੱਤੇ ਮਿਲਟਰੀ ਪ੍ਰੈਸ਼ਰ ਪਾਉਣ ਦੀ ਜਿਹੜੀ ਕੋਸ਼ਿਸ਼ਾਂ ਨੇ ਉਹ ਚਾਈਨਾ ਦੁਆਰਾ ਕੀਤੀਆਂ ਜਾ ਰਹੀਆਂ ਨੇ। ਇਸ ਸੰਬੰਧ ਵਿੱਚ ਕੱਲ੍ਹ ਜਿੱਥੇ ਮਾਈਕ ਪੋਂਪੀਓ ਉਹਨਾਂ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਚਾਈਨਾ ਨੇ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ, ਚਾਹੇ ਉਹ ਜਪਾਨ ਦੇ ਨਾਲ ਉਹਨਾਂ ਦੇ ਇਲਾਕੇ ਹੋਣ ਜਾਂ ਫਿਰ ਸਾਊਥ ਚਾਈਨਾ ਸੀ ਹੋਏ, ਇੰਡੀਆ ਦਾ ਬਾਰਡਰ ਹੋਏ, ਔਰ ਹੋਰ ਕਈ ਏਰੀਆਜ਼ ਦੇ ਵਿੱਚ ਆਪਣੀ ਮਿਲਟਰੀ ਨੂੰ ਹੋਰ ਜ਼ਿਆਦਾ ਸਟਰੈਂਥਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਨਾਲ ਕਿ ਉਹ ਇਹਨਾਂ ਕੰਟਰੀਜ਼ ਦੇ ਉੱਤੇ ਦਬਾਅ ਪਾਇਆ ਜਾ ਸਕੇ। ਯੂਐਸ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਕਿਹਾ ਹੈਗਾ ਕਿ ਚਾਈਨਾ ਇਹ ਗਲਤ ਕੰਮ ਕਰ ਰਿਹਾ ਹੈਗਾ, ਲੇਕਿਨ ਚਾਈਨਾ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਪਏਗਾ। ਅਮਰੀਕਾ ਨੇ ਕਿਹਾ ਹੈਗਾ ਕਿ ਬਹੁਤ ਸਾਰੀਆਂ ਹੋਰ ਚੀਜ਼ਾਂ ਪਿਛਲੇ ਕਈ ਸਾਲਾਂ ਤੋਂ ਚਾਈਨਾ ਕਰਦਾ ਰਿਹਾ, ਲੇਕਿਨ ਪਿਛਲੇ 20 ਸਾਲਾਂ ਤੋਂ ਅਮਰੀਕਾ ਨੇ ਉਸ ਤਰੀਕੇ ਦੇ ਨਾਲ ਕਦੇ ਵੀ ਇਹਦਾ ਜਵਾਬ ਨਹੀਂ ਦਿੱਤਾ। ਅਮਰੀਕਾ ਦਾ ਕਹਿਣਾ ਹੈ ਕਿ ਤਕਰੀਬਨ 150 ਕਰੋੜ ਦੀ ਚਾਈਨਾ ਦੀ ਜਿਹੜੀ ਆਬਾਦੀ ਹੈਗੀ ਹੈ, ਔਰ ਉਹ ਨਹੀਂ ਚਾਹੁੰਦੇ ਕਿ ਅਮਰੀਕਨ ਇਕੋਨਮੀ ਨੂੰ ਕੋਈ ਨੁਕਸਾਨ ਇਹਦੇ ਨਾਲ ਹੋਏ ਜਾਂ ਚਾਈਨੀਜ਼ ਲੋਕਾਂ ਨੂੰ ਕੋਈ ਨੁਕਸਾਨ ਹੋਏ, ਜਿਸ ਦੇ ਕਾਰਨ ਜਵਾਬ ਨਹੀਂ ਦਿੱਤਾ ਗਿਆ। ਲੇਕਿਨ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਉਹ ਸਮੇਂ ਆ ਗਿਆ ਹੈ ਕਿ ਹੁਣ ਚਾਈਨਾ ਦੇ ਨਾਲ ਸਵਾਲ ਪੁੱਛੇ ਜਾਣ। ਇਸ ਦਰਮਿਆਨ ਚਾਈਨਾ ਨੇ ਐਲੀਗੇਸ਼ਨਸ ਅਮਰੀਕਾ ਦੇ ਉੱਤੇ ਲਗਾਏ ਨੇ। ਚਾਈਨਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਚਾਈਨਾ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਪਿੱਛੇ ਹਟ ਗਿਆ ਹੈਗਾ, ਇਹ ਦੱਸਦਾ ਹੈ ਕਿ US ਇਜ਼ ਜਸਟ ਯੂਜ਼ ਟੂ ਕੁਟਿੰਗ ਥਿੰਗਸ, ਮਤਲਬ US ਲਗਾਤਾਰ ਪਿੱਛੇ ਹਰ ਚੀਜ਼ ਦੇ ਉੱਤੋਂ ਹਟਦਾ ਚਲਾ ਜਾ ਰਿਹਾ। ਦੂਸਰੀ ਤਰਫ ਚਾਈਨਾ ਔਰ ਅਮਰੀਕਾ ਦੀ ਇਹ ਲੜਾਈ ਆਉਣ ਵਾਲੇ ਸਮੇਂ ਵਧੇਗੀ ਜਾਂ ਘਟੇਗੀ, ਇਹਦੇ ਉੱਤੇ ਇੰਡੀਆ ਦਾ ਕੀ ਰੋਲ ਰਹੇਗਾ, ਔਰ ਇੰਡੀਆ ਦੇ ਬਾਰਡਰ ਦੇ ਉੱਤੇ ਕਾਫੀ ਜ਼ਿਆਦਾ ਮਿਲਟਰੀ ਲਗਾਉਣ ਦੀ ਗੱਲ ਜੋ ਇੰਡੀਆ ਵੱਲੋਂ ਪਹਿਲਾਂ ਕੀਤੀ ਜਾ ਰਹੀ ਸੀਗੀ, ਹੁਣ US ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਨੇ ਵੀ ਕਿਹਾ ਹੈ ਕਿ ਵੱਡੀ ਤਾਦਾਦ ਦੇ ਵਿੱਚ ਮਿਲਟਰੀ ਜਿਹੜੀ ਹੈ ਉਹਨਾਂ ਨੇ ਹੋਰ ਕੰਟਰੀਜ਼ ਦੇ ਨਾਮ ਵੀ ਲੈਣੇ, ਪਰ ਉਹਦੇ ਵਿੱਚ ਇੰਡੀਆ ਦਾ ਵੀ ਕਿਹਾ ਕਿ ਉੱਥੇ ਮਿਲਟਰੀ ਲਗਾਈ ਗਈ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਕੀ ਮਾਇਨੇ ਨੇ, ਜੇ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਅੱਗੇ ਚੱਲ ਕੇ ਇੱਕ ਡਿਟੇਲ ਅਨੈਲਿਸਿਸ, ਚਾਈਨਾ ਵਰਸਿਸ ਅਮਰੀਕਾ, ਕੌਣ ਹੈ ਸੁਪਰ ਪਾਵਰ ਔਰ ਆਉਣ ਵਾਲੇ ਸਮੇਂ ਕੌਣ ਹੋ ਸਕਦਾ ਹੈ ਸੁਪਰ ਪਾਵਰ, ਡਿਟੇਲ ਅਨੈਲਿਸਿਸ ਵਾਈ ਮੀਡੀਆ 'ਤੇ ਅੱਗੇ ਪੇਸ਼ ਕੀਤਾ ਜਾਏਗਾ। ਔਰ ਹੁਣ ਸਾਡੇ ਇੱਥੇ ਕੈਨੇਡਾ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਤੁਹਾਡੇ ਨਾਲ ਜਿਹੜੇ ਨੰਬਰਸ ਨੇ ਉਹ ਅਸੀਂ ਜ਼ਰੂਰ ਸਾਂਝੇ ਕਰ ਦਈਏ ਕਿ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿਹੜੇ ਨੰਬਰਸ ਨੇ ਉਹ ਕਿਸ ਦਿਸ਼ਾ ਵੱਲ ਜਾ ਰਹੇ ਨੇ। ਵਰਲਡਵਾਈਡ 6.4 million ਕੇਸਿਸ ਹੋ ਗਏ ਨੇ, ਜਿਹਦੇ ਵਿੱਚੋਂ ਕਿ 2.9 million ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ। ਨੰਬਰ ਆਫ ਟੈਸਟ ਜਿਹੜੀਆਂ ਨੇ ਉਹ 378,000 ਦਾ ਅੰਕੜਾ ਪਾਰ ਕਰ ਚੁੱਕੀਆਂ ਨੇ। 378,000 ਡੈਥਸ ਰਿਪੋਰਟਡ, 2.9 million ਪੂਰੀ ਫੁੱਲੀ ਰਿਕਵਰਡ। ਕੈਨੇਡਾ ਦੀ ਹੁਣ ਗੱਲ ਕਰਦੇ ਹਾਂ, ਕੈਨੇਡਾ ਦੇ ਵਿੱਚ ਆਲਮੋਸਟ 92,000 ਦੇ ਆਸ ਪਾਸ ਕੇਸਿਸ ਜਿਹੜੇ ਨੇ ਕੈਨੇਡਾ ਦੇ ਵਿੱਚ ਹੋ ਚੁੱਕੇ ਨੇ, ਜਿਹਦੇ ਵਿੱਚੋਂ ਕਿ ਲਗਭਗ 50,000 ਅਪਰੋਕਸੀਮੇਟਲੀ 50,000 ਫੁੱਲੀ ਰਿਕਵਰਡ। ਨੰਬਰ ਆਫ ਟੈਸਟ ਜਿਹੜੀਆਂ ਹੈਗੀਆਂ ਨੇ ਉਹ 7,358 ਡੈਥਸ ਹੈਵ ਬੀਨ ਰਿਪੋਰਟਡ ਅਪ ਅੰਟਿਲ ਨਾਓ। ਗੱਲ ਕਰਦੇ ਹਾਂ ਉਸ ਪ੍ਰੋਵਿੰਸ ਦੀ ਜਿਹਦੇ ਜਿਹਦੀਆਂ ਮੁਸ਼ਕਿਲਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਓਨਟੇਰੀਓ ਦੇ ਵਿੱਚ 28,000 ਤੋਂ ਜ਼ਿਆਦਾ ਕੇਸਿਸ ਨੇ ਔਰ ਜਿਹਦੇ ਵਿੱਚੋਂ ਕਿ ਤਕਰੀਬਨ 22,000 ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ। ਓਨਟੇਰੀਓ ਦੇ ਵਿੱਚ 2,336 ਡੈਥਸ ਰਿਪੋਰਟ ਹੋ ਚੁੱਕੀਆਂ ਨੇ, ਜਿਹਦੇ ਵਿੱਚ ਕਿ ਸਭ ਤੋਂ ਜ਼ਿਆਦਾ ਕੇਸਿਸ ਇਹਨਾਂ 28,000 ਕੇਸਿਸ 'ਚੋਂ ਸਭ ਤੋਂ ਜ਼ਿਆਦਾ ਕੇਸਿਸ ਟੋਰੋਂਟੋ ਦੇ ਵਿੱਚ ਹੈਗੇ ਨੇ। ਟੋਰੋਂਟੋ ਦੇ ਵਿੱਚ 11,338 ਕੇਸਿਸ ਨੇ, ਇਹਦੇ ਵਿੱਚੋਂ 8,630 ਕੇਸ ਪੂਰੀ ਤਰ੍ਹਾਂ ਰਿਕਵਰ ਹੋ ਗਏ ਨੇ, 828 ਡੈਥਸ ਨੇ। 11,000 ਪਲੱਸ ਕੇਸਿਸ ਇਨ ਟੋਰੋਂਟੋ, 828 ਡੈਥਸ, 8,600 ਫੁੱਲੀ ਰਿਕਵਰਡ। ਬ੍ਰੈਂਪਟਨ ਦੀ ਗੱਲ ਕਰਦੇ ਹਾਂ, ਬ੍ਰੈਂਪਟਨ ਦੇ ਵਿੱਚ ਇਸ ਸਮੇਂ 2,468 ਕੇਸਿਸ ਨੇ, 2,468 ਕੇਸਿਸ ਇਨ ਬ੍ਰੈਂਪਟਨ, 1,768 ਪੂਰੀ ਤਰ੍ਹਾਂ ਰਿਕਵਰ ਕਰ ਚੁੱਕੇ ਨੇ, 1,768 ਫੁੱਲੀ ਰਿਕਵਰਡ, 75 ਡੈਥਸ ਰਿਪੋਰਟਡ ਇਨ ਬ੍ਰੈਂਪਟਨ। ਮਿਸੀਸਾਗਾ ਦੇ ਵਿੱਚ 2,211 ਕੇਸਿਸ ਨੇ, 1,678 ਪੂਰੀ ਤਰ੍ਹਾਂ ਰਿਕਵਰ, 199 ਡੈਥਸ, 2,211 ਕੇਸਿਸ ਇਨ ਮਿਸੀਸਾਗਾ, 1,678 ਫੁੱਲੀ ਰਿਕਵਰਡ, 199 ਡੈਥਸ ਇਨ ਮਿਸੀਸਾਗਾ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਓਨਟੇਰੀਓ ਦੇ ਵਿੱਚ, ਜਿਹੜੀ ਕਿ ਸਾਡੀ ਨਿਗਾਹ ਲਗਾਤਾਰ ਬਰਕਰਾਰ ਰਹੇਗੀ ਅੱਜ ਹੁਣ ਤੋਂ ਕੁਛ ਹੀ ਦੇਰ ਦੇ ਵਿੱਚ। ਓਨਟੇਰੀਓ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਕਿ ਫੋਰਡ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ 30 June ਤੱਕ ਜਿਹੜੀ ਆ ਉਹ ਐਕਸਟੈਂਡ ਕਰ ਦਿੱਤੀ ਜਾਵੇ। ਕੁਛ ਲੋਕ ਇਹਦੇ ਖਿਲਾਫ ਨੇ ਔਰ ਕੁਛ ਲੋਕ ਇਹਦੇ ਹੱਕ ਦੇ ਵਿੱਚ ਹੈਗੇ ਨੇ। ਅੱਗੇ ਚੱਲ ਕੇ ਤੁਹਾਡੇ ਲਈ ਅਸੀਂ ਅਨਾਲਿਸਿਸ ਪੇਸ਼ ਕਰਾਂਗੇ 30 June ਤੱਕ ਐਮਰਜੈਂਸੀ ਨੂੰ ਐਕਸਟੈਂਡ ਕਰਨ ਦੇ ਕੀ ਮਾਇਨੇ ਨੇ ਔਰ ਕੀ ਇਹਦਾ ਨੁਕਸਾਨ ਹੈ। ਔਰ ਇੱਥੇ ਅਸੀਂ ਜ਼ਿਕਰ ਕਰ ਦਈਏ ਅੱਜ ਦੇ ਜਿਹੜੇ ਕੇਸਿਸ ਨੇ, 446 ਕੇਸਿਸ ਜਿਹੜੇ ਨੇ ਉਹ ਓਨਟੇਰੀਓ ਦੇ ਵਿੱਚ ਅੱਜ ਰਿਪੋਰਟ ਕੀਤੇ ਗਏ ਨੇ ਪਿਛਲੇ 24 ਘੰਟਿਆਂ ਦੇ ਵਿੱਚ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਪਿਛਲੇ 3-4 ਦਿਨਾਂ ਤੋਂ ਕੇਸਿਸ ਲਗਾਤਾਰ 300 ਤੋਂ ਘੱਟ ਗਏ ਸੀਗੇ ਔਰ ਕੱਲ੍ਹ ਜੇ ਅਸੀਂ ਗੱਲ ਕਰੀਏ ਤਾਂ 24 ਘੰਟਿਆਂ ਦੇ ਜਿਹੜੇ ਕੇਸਿਸ ਸੀਗੇ ਮੰਡੇ ਟੂ ਟਿਊਜ਼ਡੇ ਦੇ ਵਿੱਚ ਉਹ 404 ਰਿਪੋਰਟ ਕੀਤੇ ਗਏ ਸੀ। ਸੋ ਕੁਛ ਦਿਨਾਂ ਬਾਅਦ ਅਚਾਨਕ ਹੀ 400 ਤੋਂ ਜ਼ਿਆਦਾ ਕੇਸਿਸ ਆਏ, ਲੇਕਿਨ ਅੱਜ 400 ਤੋਂ ਵੀ ਜ਼ਿਆਦਾ, 404 ਦੀ ਬਜਾਏ ਅੱਜ 446 ਨਵੇਂ ਕੇਸਿਸ। ਇਨ ਦ ਲਾਸਟ 24 hours ਓਨਟੇਰੀਓ ਹੈਜ਼ ਰਿਪੋਰਟਡ 446 ਨਿਊ ਕੇਸਿਸ ਐਂਡ 17 ਡੈਥਸ ਹੈਵ ਬੀਨ ਰਿਪੋਰਟਡ। ਇਸ ਦਰਮਿਆਨ ਓਨਟੇਰੀਓ ਦੇ ਵਿੱਚ ਇੱਕ ਹੋਰ ਵੱਡੀ ਡਿਵੈਲਪਮੈਂਟ ਇਹ ਹੈਗੀ ਹੈ ਕਿ ਮੋਬਾਈਲ ਜਿਹੜੇ ਸਟੇਸ਼ਨਸ ਨੇ ਜਾਂ ਪੋਪ ਅਪ ਟੈਸਟਿੰਗ ਸਟੇਸ਼ਨਸ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ, ਜਿਸ ਦੇ ਵਿੱਚ ਕਿ ਅੱਜ ਸਵੇਰੇ ਮਾਰਕਮ ਦੇ ਵਿੱਚ ਸੀਗਾ, ਸਕਾਰਬਰੋ ਔਰ ਹੋਰ ਵੱਖ ਵੱਖ ਏਰੀਆਜ਼ ਦੇ ਵਿੱਚ ਹੋਰ ਜ਼ਿਆਦਾ ਟੈਸਟਿੰਗ ਨੂੰ ਵਧਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਇੱਥੇ ਅਸੀਂ ਇਹ ਜ਼ਰੂਰ ਜ਼ਿਕਰ ਕਰ ਦਈਏ ਕਿ ਕਾਫੀ ਦੇਰ ਤੋਂ ਟੈਸਟਿੰਗ ਨੂੰ ਲੈ ਕੇ ਵੀ ਸਵਾਲ ਖੜੇ ਹੁੰਦੇ ਰਹੇ ਨੇ। ਓਨਟੇਰੀਓ ਦਾ ਜਿਹੜਾ ਟਾਰਗੇਟ ਟੈਸਟਿੰਗ ਹੈਗਾ ਉਹ 16,000 ਹੈਗਾ ਕਿ 16,000 ਰੋਜ਼ਾਨਾ ਟੈਸਟ ਕੀਤੇ ਜਾਣੇ ਚਾਹੀਦੇ ਨੇ, ਲੇਕਿਨ ਕੁਛ ਦਿਨਾਂ ਨੂੰ ਛੱਡ ਕੇ ਅਸੀਂ ਟਾਰਗੇਟ ਤੋਂ ਥੋੜ੍ਹਾ ਥੱਲੇ ਹੀ ਰਹੇ ਹਾਂ। ਇਸ ਦਰਮਿਆਨ ਇਹ ਵੀ ਖਬਰ ਆ ਰਹੀ ਹੈ ਕਿ ਕੁਛ ਹੋਰ ਜਿਹੜੇ ਟੈਸਟ ਲੋਕ ਜੋ ਪੋਜ਼ਿਟਿਵ ਹੋਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਨੇ। ਪਹਿਲਾਂ ਇਹ ਪਬਲਿਕ ਹੈਲਥ ਯੂਨਿਟਸ ਦੇ ਵਿੱਚ ਇਹ ਕੇਸਿਸ ਨੂੰ ਪਹਿਲਾਂ ਆਈਡੈਂਟੀਫਾਈ ਨਹੀਂ ਕੀਤਾ ਗਿਆ, ਉਹਦੀ ਵੀ ਇੱਕ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਔਰ ਕਿਸ ਕਾਰਨ ਸੀਗਾ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਰਿਪੋਰਟ ਦਵਾਂਗੇ ਕਿ ਇੱਕ ਲੈਬ ਦੇ ਵਿੱਚ ਕੁਛ ਬ੍ਰੇਕਡਾਊਨ ਸੀਗਾ, ਕੁਛ ਕਮਿਊਨੀਕੇਸ਼ਨ ਲੈਬ ਸੀਗਾ ਜਿਹਦੀ ਵਜ੍ਹਾ ਦੇ ਨਾਲ ਜਿਹੜਾ ਇਹ ਸਾਰਾ ਕੁਛ ਨਹੀਂ ਹੋ ਸਕਿਆ। ਔਰ ਇੱਥੇ ਵੀ ਗੱਲ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਟੋਟਲ ਜਿਹੜੀ ਟਰੇਸਿੰਗ ਹੈਗੀ ਹੈ ਕਿ ਜਿਹੜੇ ਕੇਸ ਰਜਿਸਟਰ ਵੀ ਹੋਏ ਨੇ ਟਰੇਸਿੰਗ ਹੈਗੀ ਹੈ ਉਹਦੇ ਬਾਰੇ ਵੀ ਸਵਾਲ ਖੜੇ ਹੋ ਰਹੇ ਨੇ। ਸਕਾਰਬਰੋ ਨਿਵਾਸੀ ਅੱਜ ਪੋਪ ਅਪ ਕੋਵਿਡ-19 ਮੋਬਾਈਲ ਟੈਸਟਿੰਗ ਯੂਨਿਟ ਸਕਾਰਬਰੋ 'ਚ ਲਾਂਚ ਹੋ ਗਿਆ, ਤੁਸੀਂ ਉੱਥੇ ਕਰਾ ਸਕਦੇ ਹੋ ਔਰ ਮਾਰਕਮ ਦੇ ਵਿੱਚ ਵੀ ਇੱਕ ਯੂਨਿਟ ਜਿਹੜਾ ਹੈ ਉਹ ਲਾਂਚ ਕੀਤਾ ਗਿਆ। ਔਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਕਿਹਾ ਹੈਗਾ ਕਿ ਜੋ ਫੈਡਰਲ ਸਰਕਾਰ ਨੇ ਹਾਲ ਹੀ ਦੇ ਵਿੱਚ ਸਿਟੀਜ਼ ਨੂੰ ਪੈਸਾ ਦੇਣ ਦਾ ਐਲਾਨ ਕੀਤਾ ਹੈਗਾ ਉਸ ਦੇ ਨਾਲ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਏਗਾ, ਇਹਦੇ ਵਿੱਚ ਕੋਈ ਨਵੇਂ ਐਲਾਨ ਜਿਹੜੇ ਨੇ ਉਹ ਨਹੀਂ ਕੀਤੇ ਗਏ ਨੇ। ਜਿੱਥੇ ਇਹ ਗੱਲ ਕਹੀ ਜਾ ਰਹੀ ਹੈ ਕਿ ਟਰੂਡੋ ਸਾਹਿਬ ਨੇ ਜੋ $2.2 billion ਦਾ ਕੱਲ੍ਹ ਉਹਨਾਂ ਨੇ ਪੈਕੇਜ ਜਿਹੜਾ ਐਲਾਨ ਕੀਤਾ ਸੀਗਾ ਉਸ ਦਾ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਏਗਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਜਗਤ ਦੀ ਇੱਕ ਖਬਰ ਜੋ ਸਾਡੇ ਕੈਨੇਡਾ ਦੇ ਨਾਲ ਵੀ ਰਿਲੇਟਡ ਹੈਗੀ ਹੈ, ਅਸੀਂ ਦੱਸ ਦਈਏ ਕਿ ਜਿੱਥੇ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਹਾਲ ਹੀ ਦੇ ਵਿੱਚ ਸੁਝਾਅ ਦਿੱਤਾ ਸੀਗਾ ਕਿ ਅਸੀਂ G7 ਨੂੰ ਵਧਾ ਕੇ G10 ਜਾਂ G11 ਕਰ ਦਈਏ। 4 ਕੰਟਰੀਜ਼ ਦੇ ਨਾਮ ਯੂਐਸ ਪ੍ਰੈਜੀਡੈਂਟ ਡੋਨਲਡ ਟਰੰਪ ਲਗਾਤਾਰ ਲੈ ਰਹੇ ਨੇ, ਜਿਹਦੇ ਵਿੱਚ ਕਿ ਇੰਡੀਆ, ਰਸ਼ੀਆ, ਸਾਊਥ ਕੋਰੀਆ ਔਰ ਆਸਟ੍ਰੇਲੀਆ ਸ਼ਾਮਿਲ ਨੇ। ਲੇਕਿਨ ਰਸ਼ੀਆ ਨੂੰ ਦੁਬਾਰਾ ਤੋਂ G7 ਜਾਂ G10 ਜਾਂ G11 ਦੇ ਵਿੱਚ ਸ਼ਾਮਿਲ ਕਰਨ ਦੇ ਮੁੱਦੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਇਸ ਸੁਜੈਸ਼ਨ ਨੂੰ ਰਿਜੈਕਟ ਕਰ ਦਿੱਤਾ ਹੈ। ਕੈਨੇਡਾ ਵੱਲੋਂ ਇਹ ਰਿਜੈਕਸ਼ਨ ਕਿਉਂ ਕੀਤੀ ਗਈ ਹੈ ਅਸੀਂ ਇੱਥੇ ਡਿਟੇਲ ਅਨਾਲਿਸਿਸ ਜਿਹੜਾ ਉਹ ਅੱਗੇ ਚੱਲ ਕੇ ਜੇ ਸਮੇਂ ਨੇ ਇਜਾਜ਼ਤ ਦਿੱਤੀ ਜ਼ਰੂਰ ਪੇਸ਼ ਕਰਾਂਗੇ। ਔਰ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਉਹਨਾਂ ਦੀ ਵੀ ਜਿਹੜੀ ਹੈ ਲਗਾਤਾਰ ਟਕਰਾਵ ਜਿਹੜਾ ਰਸ਼ੀਆ ਦੇ ਨਾਲ ਚੱਲਦਾ ਰਿਹਾ ਹੈਗਾ, ਸੋ ਉਹਦੇ ਵੀ ਡਿਟੇਲ ਅਨਾਲਿਸਿਸ ਅਸੀਂ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਹੁਣ ਖਬਰ ਅਸੀਂ ਤੁਹਾਡੇ ਲਈ ਪਾਕਿਸਤਾਨ ਤੋਂ ਪੇਸ਼ ਕਰ ਰਹੇ ਹੈਗੇ। ਪਾਕਿਸਤਾਨ ਦੇ ਵਿੱਚ ਕੇਸਿਸ ਜਿਹੜੇ ਨੇ ਉਹ 76,500 ਦਾ ਅੰਕੜਾ ਪਾਰ ਕਰ ਚੁੱਕੇ ਨੇ। ਟੋਟਲ ਨੰਬਰ ਆਫ ਡੈਥ ਜਿਹੜੀਆਂ ਨੇ ਪਾਕਿਸਤਾਨ 'ਚ ਰਿਪੋਰਟ ਹੋਈਆਂ ਨੇ 1607 ਹੋਈਆਂ ਨੇ। 27,000 ਤੋਂ ਜ਼ਿਆਦਾ ਲੋਕ ਪੂਰੀ ਤਰ੍ਹਾਂ ਪਾਕਿਸਤਾਨ ਦੇ ਵਿੱਚ ਰਿਕਵਰ ਕਰ ਚੁੱਕੇ ਨੇ। ਇਸ ਤੋਂ ਇਲਾਵਾ ਅਸੀਂ ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਸ਼ਹਿਬਾਜ਼ ਸ਼ਰੀਫ ਉਹਨਾਂ ਦੇ ਲਾਹੌਰ ਦੇ ਜਿਹੜੇ ਰੈਜੀਡੈਂਸ ਹੈ ਉੱਥੇ ਛਾਪੇ ਮਾਰਨ ਦੀ ਜਿਹੜੀ ਖਬਰ ਮਿਲੀ ਹੈ। ਨੈਬ ਟੀਮ ਜਿਹੜੀ ਹੈ ਉਹਨਾਂ ਨੇ ਸ਼ਹਿਬਾਜ਼ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਕਈ ਤਰ੍ਹਾਂ ਦੇ ਐਲੀਗੇਸ਼ਨ ਲਗਾਏ ਨੇ, ਲੇਕਿਨ ਹੈਲਥ ਰੀਜ਼ਨਸ ਦੇ ਕਾਰਨ ਸ਼ਹਿਬਾਜ਼ ਸ਼ਰੀਫ ਜਿਹੜੇ ਆ ਉਹ ਨੈਬ ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਸੀਗੇ। ਔਰ ਹੁਣ ਗੱਲ ਕਰਦੇ ਹਾਂ ਅਸੀਂ ਇੰਡੀਆ ਦੀ। ਇੰਡੀਆ ਤੋਂ ਵੱਡੀ ਖਬਰ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਦਾਅਵਾ ਕੀਤਾ ਹੈਗਾ ਹੈ ਕਿ ਵਾਪਸ ਜਿਹੜਾ ਬਿਜ਼ਨਸਿਸ ਹੈ ਉਹ ਠੀਕ ਹੋ ਜਾਣਗੇ। ਅਨਇੰਪਲੋਇਮੈਂਟ ਨੰਬਰ ਜਿਹੜੇ ਨੇ ਉਹ ਥੋੜ੍ਹੇ ਜਿਹੇ ਘਟੇ ਜ਼ਰੂਰ ਨੇ, ਪਰ ਕਿਆ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਨੌਕਰੀਆਂ ਕ੍ਰੀਏਟ ਕੀਤੀਆਂ ਜਾ ਸਕਣਗੀਆਂ, ਲੋਕਡਾਊਨ ਓਪਨ ਕਰਨ ਦੀ ਸਥਿਤੀ ਦੇ ਵਿੱਚ ਕਿਆ ਬਿਜ਼ਨਸਿਸ ਦੁਬਾਰਾ ਉੱਠਣਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡਸਟਰੀ ਨੂੰ ਭਰੋਸਾ ਦਵਾਇਆ ਕਿ ਦੁਬਾਰਾ ਤੋਂ ਬਿਜ਼ਨਸਿਸ ਜਿਹੜੇ ਨੇ ਉਹ ਬੜੀ ਤੇਜ਼ੀ ਦੇ ਨਾਲ ਜਿਹੜੇ ਉਹ ਸਟਰੋਂਗ ਹੋਣਗੇ। ਦੇ ਮਸਲੇ ਦੇ ਉੱਤੇ ਅਸੀਂ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਆਪਣੇ ਦਰਵਾਜ਼ੇ ਇੱਕ ਵਾਰੀ ਫਿਰ ਫੋਰਨਰਸ ਲਈ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਕੁਝ ਚਾਰਟਰ ਫਲਾਈਟ ਜਿਹੜੀਆਂ ਕਿ ਬਾਹਰੋਂ ਆ ਰਹੀਆਂ ਨੇ ਉਹਨਾਂ ਨੂੰ ਇਜਾਜ਼ਤ ਮਿਲ ਗਈ ਹੈ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਲਈ ਅਨਾਊਂਸਮੈਂਟ ਕੀਤੀ ਸੀਗੀ ਕਿ ਜਿਨ੍ਹਾਂ ਲੋਕਾਂ ਦੇ ਰਿਸ਼ਤੇਦਾਰ ਹਜੇ ਵੀ ਇੰਡੀਆ ਦੇ ਵਿੱਚ ਸਟੱਕ ਨੇ, ਸੋ 12 ਔਰ 15 ਜੂਨ ਨੂੰ ਦੋ ਫਲਾਈਟਸ ਜਿਹੜੀਆਂ ਉਹ ਦਿੱਲੀ ਤੋਂ ਟੋਰੋਂਟੋ ਜਿਹੜੀਆਂ ਲਿਆਂਦੀਆਂ ਜਾ ਰਹੀਆਂ ਨੇ। ਔਰ ਇਸ ਵਾਰ ਇੱਕ ਵਾਰ ਫਿਰ ਸਿਟੀਜ਼ਨਸ ਤੋਂ ਇਲਾਵਾ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਨੇ ਉਹ ਵੀ ਇਹਦੇ ਵਿੱਚ ਬੁਕਿੰਗ ਕਰਵਾ ਸਕਦੇ ਨੇ। ਇਹ ਖਬਰ ਅਸੀਂ ਕੱਲ੍ਹ ਵਾਈ ਮੀਡੀਆ ਦੇ ਚੈਨਲ ਵਾਈ ਦੇ ਉੱਤੇ ਕੱਲ੍ਹ ਦੁਪਹਿਰ ਨੂੰ ਫਲੈਸ਼ ਕਰ ਦਿੱਤੀ ਸੀ। ਔਰ ਇਸ ਤੋਂ ਬਾਅਦ ਗੱਲ ਕਰਦੇ ਹੈਗੇ ਹਾਂ ਓਪੋਜੀਸ਼ਨ ਦੀ। ਓਪੋਜੀਸ਼ਨ ਵੱਲੋਂ ਰਾਹੁਲ ਗਾਂਧੀ ਨੇ ਕਿਹਾ ਹੈਗਾ ਹੈ ਕਿ ਜੋ ਇਸ ਵੇਲੇ ਸਪੋਰਟ ਕੈਸ਼ ਦੇ ਰੂਪ ਦੇ ਵਿੱਚ ਨਹੀਂ ਦਿੱਤੀ ਜਾ ਰਹੀ ਉਹ ਸਰਾਸਰ ਗਲਤ ਹੈ। ਇਟਸ ਔਰ ਨਾ ਸਿਰਫ ਇਸ ਵੇਲੇ ਵਰਕਰਸ ਨੂੰ ਕੈਸ਼ ਦੀ ਜ਼ਰੂਰਤ ਹੈਗੀ ਹੈ, ਬਲਕਿ ਮੀਡੀਅਮ ਸਕੇਲ ਦੀ ਜਿਹੜੀ ਇੰਡਸਟਰੀ ਹੈਗੀ ਹੈ ਉਹਨੂੰ ਵੀ ਇਸ ਵੇਲੇ ਪੈਸੇ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੈਸੇ ਦੀ ਸਪੋਰਟ ਨਾ ਦੇਣਾ ਕ੍ਰਿਮੀਨਲ ਕੰਮ ਹੋ ਸਕਦਾ ਹੈ। ਔਰ ਭਾਰਤ ਦਾ ਫਰਟੀਲਿਟੀ ਰੇਟ ਜਿਹੜਾ ਹੈਗਾ ਉਹ ਕਾਫੀ ਘੱਟ ਹੈ, ਇਹਦਾ ਦਾਅਵਾ ਭਾਰਤ ਦੀ ਹੈਲਥ ਮਿਨਿਸਟਰੀ ਦੁਆਰਾ ਜਾਰੀ ਕੀਤਾ ਜਾ ਰਿਹਾ ਹੈ। ਅੱਜ ਭਾਰਤ ਦੀ ਹੈਲਥ ਮਿਨਿਸਟਰੀ ਦੁਆਰਾ ਜੋ ਜਾਰੀ ਕੀਤੇ ਗਏ ਅੰਕੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੰਡੀਆ ਦਾ ਜਿਹੜਾ ਫਰਟੀਲਿਟੀ ਰੇਟ ਹੈਗਾ ਕੋਰੋਨਾ ਵਾਇਰਸ ਦੇ ਕਾਰਨ ਉਹ 2.8% ਹੈ, ਜੋ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈਗਾ। ਜਿੱਥੇ ਭਾਰਤ ਨੇ ਦਾਅਵਾ ਕੀਤਾ ਹੈਗਾ ਹੈ ਕਿ ਭਾਰਤ ਦੇ ਵਿੱਚ ਜਿਹੜੀ ਸਿਰਫ 10% ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹਨਾਂ ਦੀ ਜਿਹੜੀ ਜਾਣਕਾਰੀ ਹੈ, ਉਹਨਾਂ ਨੇ ਡਾਟਾ ਇਹਦਾ ਅਨਾਲਿਸਿਸ ਕੀਤਾ ਹੈਗਾ। ਔਰ ਉਹਨਾਂ ਦਾ ਕਹਿਣਾ ਹੈ ਕਿ COVID-19 ਦੇ ਕਾਰਨ ਜਿਹੜੀਆਂ ਡੈਥਸ ਹੈਗੀਆਂ ਨੇ ਉਹ ਵੀ ਅਸੀਂ ਅਨਾਲਿਸਿਸ ਕਰ ਰਹੇ ਹੈਗੇ ਹਾਂ। ਇਹ ਸਾਰੀ ਜਾਣਕਾਰੀ ਜਿਹੜੀ ਹੈ ਲਵ ਅਗਰਵਾਲ ਜੋ ਕਿ ਜੁਆਇੰਟ ਸੈਕਟਰੀ ਨੇ ਹੈਲਥ ਮਿਨਿਸਟਰੀ ਦੇ, ਉਹਨਾਂ ਨੇ ਅੱਜ ਟਿਊਜ਼ਡੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਬਹੁਤ ਸਾਰੇ ਲੋਕ ਇਹ ਸਵਾਲ ਖੜਾ ਕਰ ਰਹੇ ਨੇ ਕਿ ਟੋਟਲ ਨੰਬਰ ਆਫ ਕੇਸਿਸ ਦੇ ਵਿੱਚ ਭਾਰਤ ਦਾ ਨੰਬਰ ਇਸ ਵੇਲੇ ਦੁਨੀਆ ਭਰ ਦੇ ਵਿੱਚ 7ਵਾਂ ਹੈਗਾ। ਉਹਨਾਂ ਨੇ ਕਿਹਾ ਹੈਗਾ ਕਿ ਹੋਰ ਵੀ ਬਹੁਤ ਸਾਰੀਆਂ ਐਸੀਆਂ ਕੰਟਰੀਜ਼ ਹੈਗੀਆਂ ਨੇ ਜਿੱਥੇ ਕਿ ਇੰਨੇ ਜ਼ਿਆਦਾ ਕੇਸਿਸ ਹੋਏ ਨੇ, ਲੇਕਿਨ ਉਹਨਾਂ ਦੀ ਜਿਹੜਾ ਡੈਥ ਰੇਟ ਹੈਗਾ ਉਹ ਇੰਡੀਆ ਤੋਂ 22 ਗੁਣਾ ਜ਼ਿਆਦਾ ਹੈ ਕੁਛ ਕੰਟਰੀਜ਼ ਦਾ, ਅਤੇ ਇੰਡੀਆ ਤੋਂ ਜਿਹੜੇ ਡੈਥ ਰੇਟ ਹੈਗਾ ਉਹ 55 ਗੁਣਾ ਜ਼ਿਆਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੀ ਪਾਪੂਲੇਸ਼ਨ ਕਾਫੀ ਜ਼ਿਆਦਾ ਹੈ ਜਿਹਦੇ ਕਾਰਨ ਨੰਬਰ ਆਫ ਕੇਸਿਸ 'ਤੇ ਜ਼ਿਆਦਾ ਹੋਣਗੇ, ਲੇਕਿਨ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਬਹੁਤ ਵਧੀਆ ਕੀਤੀ ਜਾ ਰਹੀ ਹੈ ਜਿਹਦੇ ਕਾਰਨ ਕਿ ਡੈਥ ਰੇਟ ਜਿਹੜਾ ਇੰਡੀਆ ਦੇ ਵਿੱਚ ਇੰਨਾ ਘੱਟ ਹੈ। ਇਸ ਤੋਂ ਇਲਾਵਾ ਦਾਅਵਾ ਕੀਤਾ ਇੰਡੀਆ ਦੀ ਹੈਲਥ ਮਿਨਿਸਟਰੀ ਨੇ ਕਿ ਜਿਹੜਾ ਰਿਕਵਰੀ ਰੇਟ ਹੈਗਾ ਉਹ ਵੀ ਕਾਫੀ ਤੇਜ਼ ਹੈਗਾ ਹੈ, ਜਿਹਦੇ ਕਾਰਨ ਕਿ ਬਹੁਤ ਤੇਜ਼ੀ ਦੇ ਨਾਲ ਲੋਕ ਜਿਹੜੇ ਨੇ ਉਹ ਰਿਕਵਰ ਕਰ ਰਹੇ ਨੇ। ਪੰਜਾਬ ਵੱਲ ਰੁੱਖ ਕਰਦੇ ਹੈਗੇ ਹਾਂ। ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ 3 ਨਵੇਂ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ, 1 ਡੈਥ ਰਿਪੋਰਟ ਹੋਈ ਹੈ। ਜਲੰਧਰ ਦੇ ਵਿੱਚ 10 ਨਵੇਂ ਕੇਸਿਸ ਆਏ ਨੇ, ਅੰਮ੍ਰਿਤਸਰ ਦੇ ਵਿੱਚ 4 ਨਵੇਂ ਕੇਸਿਸ, ਲੁਧਿਆਣਾ ਦੇ ਵਿੱਚ 6 ਨਵੇਂ ਕੇਸਿਸ ਰਿਪੋਰਟ ਹੋਏ ਨੇ। ਪੰਜਾਬ ਦੀ ਸਰਕਾਰ ਦਾ ਕਹਿਣਾ ਹੈਗਾ ਕਿ ਹਜੇ ਵੀ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਕੇਸਿਸ ਸਾਡੇ ਇੱਥੇ ਨਹੀਂ ਹੋਏ, ਔਰ ਜਿਹਦੇ ਕਾਰਨ ਕਿ ਪੂਰੀ ਤਰ੍ਹਾਂ ਇਸ ਵੇਲੇ ਕੋਰੋਨਾ ਵਾਇਰਸ ਦੇ ਨਾਲ ਜੋ ਲੜਾਈ ਹੈ ਉਹ ਲੜੀ ਜਾ ਰਹੀ ਹੈ। ਸਟੇਟ ਵਾਈਜ਼ ਅਸੀਂ ਤੁਹਾਡੇ ਲਈ ਰਿਪੋਰਟ ਪੇਸ਼ ਕਰ ਦਿੰਦੇ ਹੈਗੇ ਹਾਂ। ਸਭ ਤੋਂ ਜ਼ਿਆਦਾ ਕੇਸਿਸ ਹਜੇ ਵੀ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਜਿਹੜੇ ਟੋਟਲ ਅੰਕੜਾ ਜਿਹੜਾ 2 ਲੱਖ ਤੋਂ ਪਾਰ ਕਰ ਚੁੱਕਾ ਹੈਗਾ, ਔਰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਕਨਫਰਮ ਕੇਸਿਸ ਨੇ ਉਹ ਮਹਾਰਾਸ਼ਟਰ ਦੇ ਵਿੱਚ ਹੈਗੇ ਨੇ, ਜਿੱਥੇ ਕਿ 70,000 ਤੋਂ ਜ਼ਿਆਦਾ ਕੇਸਿਸ उस तो बाद तमिलनाडु 24,000 तो ज्यादा केसिस ने, दिल्ली 20,000 तो ज्यादा केसिस, गुजरात 17,000 तो ज्यादा केसिस, राजस्थान 9,000, मध्य प्रदेश 8,000, उत्तर प्रदेश 8,000 तो ज्यादा केसिस ने, बंगाल 5,000 तो ज्यादा केसिस ने, बिहार 4,000 तो ज्यादा केसिस रिपोर्ट हुए हैं। इस तो अलावा जे असं इंडिया के नदन हिस्से की गल करिए तो केसिस इन्ने ज्यादा नहीं है। नॉर्थ इंडिया के हरियाणा 2600 तो ज्यादा केसिस ने, पिछले 24 घंटे 300 नवे केसिस सारे हरियाणा के आए हैं। जम्मू कश्मीर 2600 तो ज्यादा केसिस ने, पंजाब दे विच टोटल जे केसिस ने 2300 का आंकड़ा पार कर चुके हैं। सारे पंजाब दे विच पिछले 24 घंटे 41 नवे केसिस जे ने सामने आए हैं। जिन्हां स्टेट्स दे विच लगभग कंट्रोल पा लिया गया है उन्होंने सिक्किम है, सिक्किम दे विच सिर्फ एक केस है और कोई डैथ नहीं हुई। इस तो अलावा मिजोरम दे विच सिर्फ 13 केसिस ने, कोई डैथ नहीं हुई। दादरा नगर हवेली दे विच 3 केसिस ने, 0 डैथ्स हैव बीन रिपोर्टेड। अरुणाचल प्रदेश सिर्फ 22 केसिस, 0 डैथ। मेघालय दे विच 30 केसिस ने, 1 डैथ रिपोर्ट हुई है। अंडेमान निकोबार दे विच 33 केस और कोई डैथ नहीं। इस तो अलावा नागालैंड, पोंडीचेरी, गोवा, लद्दाख, मणिपुर, इत्थे कोई भी डैथ नहीं हुई और 40 तो लैके 80 केसिस इन्हां दे विच आए ने। चंडीगढ़ की जे गल करिए असी हुणे दस के हटे हैं कि एक डैथ उत्थे हुई है। टोटल नंबर ऑफ डैथ जिहड़ियां चंडीगढ़ दे विच 5 हुई ने और टोटल जिहड़ी गिणती हैगी है चंडीगढ़ दे विच 300 दा आंकड़ा पार कर चुकी हैगी है और 4 केसिस पिछले 24 घंटे दे विच होर एडिशनल नजर आए ने। और प्रोग्राम साउथिशन पल्स प्राइम टाइम तुम इसलिए सुन रहे हो। हैडलाइनस असं तुम साझिया की है, हैडलाइनस होर भी काफ़ी ने, काफ़ी होर खबर भी ने, थोड़िया कॉल्स भी ऑनदियर करा। सब तो पहला प्रभजोत साहब ने होल्ड किया, प्रभजोत साहब थोड़ी कॉल होगी, बाकी सारिया कॉल्स भी मैं ऑनदियर करा। और मैं चाहूँगा कि सुविना जी पहला साढ़े स्पॉन्सर जरूर अनाउंस कर दो। वाई मीडिया का एक कोई नंबर, कोई भी तुम एडवरटाइजमेंट देना चाहते हैगी हो, बिजनेसिज ओपन हो रहे हैं और जो तुम चाहते हैगे हो कि अपने बिजनेस में वधिया चलाना है तो वाई मीडिया के मिडवीक न्यूज़पेपर रेडियो असी लगातार तुहाडे लई पेश करते हैं काफ़ी सारे आवर्स। और इस तो अलावा 24 hours 7 days a week चैनल वाई भी चलता है ऑनलाइन। सो चारों प्लेटफॉर्म्स के उत्ते जे तुसीं बिजनेस नूं वधिया प्रमोट करना चाहुंदे हो तो 416-475-5000 416-475-5000 इहदे ते कॉल कर सकदे हो। जी सुविना जी,
ਇਸ ਸਿਸੇ ਦੇ ਮੇਨ ਸਪਾਂਸਰਸ ਨੇ ਟੀਜੇ ਮੱਲੀ 40+ ਈਅਰ ਰੀਮੈਕਸ ਸਪੈਸ਼ਲਿਸਟ ਨਾਲ ਜਿਹੜੇ ਟੀਜੇ ਮੱਲੀ ਤੁਹਾਡੇ ਲਈ 20 ਤੋਂ ਜ਼ਿਆਦਾ ਨਵੇਂ ਕੰਸਟਰਕਸ਼ਨ ਓਪਰਚੁਨਿਟੀਜ਼ ਲੈ ਕੇ ਆਏ ਨੇ ਅਕਰੋਸ ਦ GTA। VIP ਪ੍ਰੈਫਰੈਂਸ਼ੀਅਲ ਐਕਸੈਸ ਦੇ ਨਾਲ ਟੀਜੇ ਮੱਲੀ ਪ੍ਰਾਪਰਟੀਜ਼ ਨੂੰ, ਪ੍ਰੋਜੈਕਟਸ ਨੂੰ ਸਭ ਤੋਂ ਪਹਿਲਾਂ ਦੇਖਣ ਵਾਲੇ ਚੋਜ਼ਨ ਫਿਊ ਵਿੱਚ ਗਿਣੇ ਜਾਂਦੇ ਨੇ। ਭੀੜ ਵਿੱਚ ਨਾ ਫਸਦਿਆਂ ਨਵੀਂ ਪ੍ਰਾਪਰਟੀ ਬਾਏ ਕਰਨ ਲੱਗਿਆਂ VIP ਟ੍ਰੀਟਮੈਂਟ ਐਕਸੈਸ ਦੇ ਲਈ ਕਾਲ ਤੁਸੀਂ ਕਰੋ ਟੀਜੇ ਮੱਲੀ ਜੀ ਨੂੰ 416-315-4068 ਤੇ 416-315-4668 ਤੇ। TJ Mallee ji naal invest karo tusi, make money, grow wealth with TJ Mallee ji. Avneesh Agarwal ji, CPAC, a professional accountant ne India, America, Canada to inna nu designations haasil ne, 30 saalon to zyada inna da experience. Je thanu accounting services chahidiyan ne, business advisory, financial planning, tax services chahidiyan ne, zaroor tusi call karo Avneesh Agarwal ji nu 647-500-2296 te 647-500-2296 Avneesh Agarwal ji. ਹੈਰੀ ਧਾਲੀਵਾਲ ਜੀ ਮੋਰਗੇਜ ਬ੍ਰੋਕਰ ਨੇ ਸਕੋਸ਼ਾ ਬੈਂਕ ਦੇ ਨਾਲ ਡਾਇਰੈਕਟਿਵ ਕਰਦੇ ਨੇ ਵਿਦ ਬੈਂਕ ਕੋਈ ਵੀ ਮੋਰਗੇਜ ਦੀਆਂ ਸੇਵਾਵਾਂ ਦੇ ਲਈ ਕਾਲ ਤੁਸੀਂ ਕਰੋ ਹੈਰੀ ਧਾਲੀਵਾਲ ਜੀ ਨੂੰ 416-617-6969 ਤੇ। ਪਰਚੇਸ ਕੁਝ ਕਰਨਾ ਹੈ, ਰੀਫਾਈਨਾਂਸ ਅਪਰੂਵਲ ਵਿਦ ਇਨ 24 hours ਹੋ ਜਾਏਗਾ। ਸੈਲਫ ਇੰਪਲੋਇਡ ਐਂਡ ਲੋ ਇਨਕਮ ਹੈ, ਘਬਰਾਉਣ ਦੀ ਕੋਈ ਗੱਲ ਨਹੀਂ। 416-617-6969 ਹੈਰੀ ਧਾਲੀਵਾਲ ਜੀ। ਚਿਲੀਅਮ ਰੋਡਵੇਜ਼ ਨੂੰ ਲੋੜ ਹੈ ਜੀ ਓਨਰ ਓਪਰੇਟਰਸ ਦੀ ਤੇ US ਦੇ ਲਈ ਡਰਾਈਵਰਸ ਦੀ। ਡੈਡੀਕੇਟਡ ਲੇਨਸ ਨੇ ਓਪਨ ਬੋਰਡ ਯਾਰਡ ਟੂ ਯਾਰਡ ਲੋਡਸ ਹੋਣਗੇ, ਪੇਡ ਐਕਸਟਰਾ ਪਿਕਅਪ ਐਂਡ ਡ੍ਰੌਪ ਆਫ, in-house custom clearance hoegi, secure yard at 24/7 dispatch. Sampark karo Aman Samraji nu 416-270-3636 te 416-270-3636 te. Grocery tusi karni hai, kithe karni hai? India State's Grocery Store. Zarur utthe pahuncho, 900 Ray Lawson Boulevard, Brampton. Mavis Road and Ray Lawson Boulevard is the major intersection. Zyada jankari ke call tusi karo 905-450-5959. ਖੁਦਾ ਨਾ ਖਾਸਾ ਦੋਸਤੋ, ਕੋਈ ਐਕਸੀਡੈਂਟ ਹੋ ਜਾਵੇ, ਉਹਦੇ 'ਚ ਕੋਈ ਇੰਜਰੀ ਹੋ ਜਾਵੇ, ਸਲਿਪ ਐਂਡ ਫਾਲ ਦਾ ਕੋਈ ਕੇਸ ਹੋ ਜਾਵੇ, ਲੌਂਗ ਟਰਮ ਡਿਸੇਬਿਲਿਟੀ, ਇਹਨਾਂ ਸਾਰੇ ਕਲੇਮਸ ਲਈ ਤੁਸੀਂ ਕਾਲ ਕਰੋ ਪਰਸਨਲ ਇੰਜਰੀ ਲੋਇਰ ਬੋਬੀ ਸਿੱਧੂ ਜੀ ਨੂੰ। 16 saalon to ਜ਼ਿਆਦਾ ਇਹਨਾਂ ਦਾ ਤਜਰਬਾ। ਯੂ ਓਨਲੀ ਪੇ ਅਪੋਨ ਸੈਟਲਮੈਂਟ, ਸੋ ਇਹ ਬਹੁਤ ਵੱਡੀ ਗੱਲ ਹੈ। 647-539-3020 ਇਸ ਨੰਬਰ 'ਤੇ ਕਾਲ, 647-539-3020। ਤੁਸੀਂ ਫਾਈਨੈਂਸ਼ੀਅਲ ਅਸਿਸਟੈਂਸ ਲੈਣੀ ਹੈ, ਪੈਸੇ ਦੀ ਤੁਹਾਨੂੰ ਤੁਰੰਤ ਲੋੜ ਹੈ, ਬੇਝਿਜਕ ਫੋਨ ਕਰੋ ਗੌਰਵ ਕੁਮਾਰ ਜੀ ਨੂੰ 647-449-7501 ਤੇ 647-409-7501 ਤੇ। ਪੰਜਾਬੀ ਬਾਈ ਨੇਚਰ ਰੈਸਟੋਰੈਂਟ ਸਵੀਟ ਸਾਨੂੰ ਸਰਵ ਕਰਦੇ ਨੇ ਬ੍ਰਾਂਟਨ ਦੇ ਵਿੱਚ ਦੋ ਲੋਕੇਸ਼ਨ ਤੋਂ ਏਅਰਪੋਰਟ ਰੋਡ ਲੋਕੇਸ਼ਨ ਲਈ ਕਾਲ ਕਰੋ 9057911500 ਗੋਲ ਰੋਡ ਲੋਕੇਸ਼ਨ ਲਈ 9057944667 ਇਹਨਾਂ ਦਾ ਹੀ ਨਵਾਂ ਵੈਂਚਰ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ ਤੁਹਾਨੂੰ ਨਜ਼ਰ ਆ ਰਿਹਾ 168 ਕੈਨੇਡੀ ਰੋਡ ਸਾਊਥ ਬ੍ਰਾਂਟਨ ਵਿੱਚ ਪਹਿਲੇ ਡਰਾਈਵ ਥਰੂ ਰੈਸਟੋਰੈਂਟ ਦੇ ਰੂਪ ਦੇ ਵਿੱਚ ਜ਼ਰੂਰ ਤੁਸੀਂ ਵਿਜ਼ਿਟ ਕਰੋ ਪੂਰੇ ਢਾਬੇ ਦੇ ਸਵਾਦ ਦੇ ਲਈ ਅੰਮ੍ਰਿਤਸਰੀ ਢਾਬਾ ਬਾਈ ਪੰਜਾਬੀ ਬਾਈ ਨੇਚਰ ਜੇ ਸਾਡੇ ਕਿਸੇ ਵੀ ਸਪੋਂਸਰ ਦਾ ਨੰਬਰ ਤੁਸੀਂ ਨਹੀਂ ਨੋਟ ਕਰ ਸਕੇ ਜਾਂ ਫਿਰ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਕਾਲ ਤੁਸੀਂ ਕਰੋ ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ 4164755000 ਆਪਣੇ ਬਿਜ਼ਨਸ ਦੀ ਵਿਜ਼ਿਬਿਲਿਟੀ ਆਪਣੇ ਬਿਜ਼ਨਸ ਦੀ ਰੀਚ ਤੁਸੀਂ ਵਧਾਉਣੀ ਹੈ ਤਾਂ ਵਾਈ ਮੀਡੀਆ ਦੇ ਪਲੇਟਫਾਰਮ ਤੇ ਜ਼ਰੂਰ ਕਰੋ ਐਡਵਰਟਾਈਜ਼ 4164755000 ਤੇ ਜ਼ਿਆਦਾ ਜਾਣਕਾਰੀ ਮਿਲੇਗੀ ਜੀ ਯੁਧਵੀਰ ਜੀ
ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਪ੍ਰਭਜੋਤ ਜੀ ਮੇਰੇ ਨਾਲ ਨੇ ਹਾਂਜੀ ਪ੍ਰਭਜੋਤ ਜੀ ਗੋ ਅਹੈਡ
ਮੈਨੂੰ ਇਸ ਤਰ੍ਹਾਂ ਲੱਗਦਾ ਵੀ ਮੈਂ ਰੇਡੀਓ ਪ੍ਰੋਗਰਾਮ ਨਾ ਸੁਣਾ ਤੇ ਸ਼ਾਇਦ ਮੇਰਾ ਕੁਛ ਹੈ ਹੀ ਨਹੀਂ ਇੱਥੇ ਮੈਂ ਮਿਸ ਕਰ ਰਿਹਾ ਕੁਛ ਹੈ ਨਾ ਦੁਨੀਆਂ ਚਲੋ ਐਨੀ ਵੇ ਪਰ ਅੱਜ ਮੈਂ ਨਾ ਇੱਕ ਜਿਹੜੀ ਆਪਣੇ ਸਵੀਨਾ ਜੀ ਨੇ ਜਿਹੜੀ ਗੱਲ ਕੀਤੀ ਨਾ ਜਿਹੜੀ ਬਹੁਤ ਸੋਹਣੇ ਇਹਨਾਂ ਵਿਚਾਰ ਹਮੇਸ਼ਾ ਹੀ ਬਹੁਤ ਸੋਹਣੇ ਵਿਚਾਰ ਦਿੰਦੇ ਨੇ ਅਸੀਂ ਨਾ ਮੈਂ ਸਿਰਫ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਕਈ ਵਾਰੀ ਨਾ ਆਪਣੀ ਬੱਸ ਰੋਕ ਕੇ ਜਾਂ ਕਿਸ ਤਰ੍ਹਾਂ ਸਿਰਫ 2 ਮਿੰਟ ਦਾ ਇਹਨਾਂ ਦੇ ਵਿਚਾਰ ਸੁਣਨ ਵਾਸਤੇ ਕਈ ਵਾਰੀ ਕਰ ਲੈਣਾ ਅੱਜ ਜਿਹੜੇ ਵਿਚਾਰ ਤੇ ਚੋਇਸ ਚੋਣ ਜਿਹੜੀ ਇਹਨਾਂ ਨੇ ਗੱਲ ਕੀਤੀ ਸੀਗੀ ਕਿਉਂਕਿ ਹਮੇਸ਼ਾ ਇਨਸਾਨ ਚੋਇਸ ਤੇ ਚੋਣ ਦੇ ਨਾਲ ਹੀ ਚੱਲਦਾ ਵਾ ਕਿਉਂਕਿ ਭਾਵੇਂ ਉਹ ਲਾਈਫ ਪਾਰਟਨਰ ਹੋਵੇ ਜਾਂ ਆਪਣਾ ਫਰੈਂਡਸ ਬਣਾਉਣੇ ਹੋਣ ਜਾਂ ਕਿਸ ਤਰ੍ਹਾਂ ਵੀ ਹਨਾ ਤੇ ਭਾਵੇਂ ਦੁਸ਼ਮਣ ਵੀ ਬਣਾਉਣੇ ਹੋਣ ਤਾਂ ਤੁਹਾਡੀ ਚੋਇਸ ਹੀ ਹੁੰਦੀ ਹੈ ਸਾਰੀ ਤੇ ਕਿਸ ਤਰ੍ਹਾਂ ਕਰਦੇ ਅੱਜ ਬਹੁਤ ਸੋਹਣੇ ਵਿਚਾਰ ਤੇ ਪਲੱਸ ਕਮਲ ਭਾਟੀਆ ਜੀ ਦੇ ਤੁਸੀਂ ਰੰਗ ਲਾ ਦਿੰਦੇ ਜੇ ਸਰ ਜੀ ਇਹ ਤੇ ਇਹੋ ਜਿਹਾ ਲੱਗਦਾ ਨਾ ਜਿੱਦਾਂ ਮਤਲਬ ਕਿ ਨਾ ਅਸੀਂ ਜੰਨਤ ਵਿੱਚ ਰਹਿੰਦੇ ਹਾਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣ ਕੇ ਮੈਂ ਇਸ ਗੱਲ ਨੂੰ ਸੋਰੀ ਮੈਂ ਟਾਈਮ ਨਹੀਂ ਲਊਂਗਾ ਜ਼ਿਆਦਾ ਬਹੁਤਾ ਸਿਰਫ 1 ਮਿੰਟ ਦੇ ਵਿੱਚ ਮੈਂ ਜਦੋਂ ਅੱਜ ਨਾ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਆਪਾਂ ਜੈਸਿਕਾ ਦਾ ਤੁਸੀਂ ਕਵਰ ਨਹੀਂ ਕੀਤਾ ਹੈਗਾ ਜੈਸਿਕਾ ਦਾ ਉਹਦੇ ਵਿੱਚ ਉਹਦਾ ਮਨੂ ਸ਼ਰਮਾ ਨਾ ਸਿਰਫ ਪਰ ਇੱਕ ਗੱਲ ਆ ਕਿ ਉਹਦੇ ਵਿੱਚ ਨਾ ਕੁਸਚਨ ਇਹ ਹੁੰਦਾ ਕਿ ਉਹਦੀ ਜਿਹੜੀ ਜਿਹੜੀ ਜੈਸਿਕਾ ਦੀ ਫੈਮਿਲੀ ਸੀ ਨਾ ਉਹਨਾਂ ਨੇ ਅੱਜ ਕੋਈ ਇਤਰਾਜ਼ ਨਹੀਂ ਜਤਾਇਆ ਉਹਦੇ ਵਿੱਚ ਮੈਨੂੰ ਨਾ ਇਹਦੇ ਵਿੱਚ ਥੋੜੇ ਜਿਹਾ ਡਾਊਟ ਆਉਂਦਾ ਵੀ ਕਿਉਂ ਨੀ ਡਾਊਟ ਆਉਣਾ ਉਹਨਾਂ ਨੇ ਕੁਐਸਚਨ ਕੀਤਾ ਵੀ ਅਦਰਵਾਈਜ਼ ਤਾਂ ਕਿਸੇ ਵੀ ਫੈਮਿਲੀ ਨਾਲ ਹੋਵੇ ਜਾਂ ਤੁਹਾਡੇ ਨਾਲ ਹੋਵੇ ਆਪਣੇ ਨਾਲ ਹੋਵੇ ਤੇ ਅਗਲਾ ਭਾਵੇਂ 20 ਸਾਲ ਵੀ ਕੈਦ ਕੱਟ ਕੇ ਆਵੇ ਜਾਂ 50 ਸਾਲ ਵੀ ਕੱਟੇ ਤੇ ਤਾਂ ਵੀ ਤੁਸੀਂ ਇਤਰਾਜ਼ ਕਰਦੇ ਜੇ ਲੇਕਿਨ ਉਹਨਾਂ ਦੀ ਫੈਮਿਲੀ ਨੇ ਇਤਰਾਜ਼ ਤੇ ਨਿਊਜ਼ ਹੈ ਅੱਜ ਦੀ ਜਿਹੜੀ ਤੁਸੀਂ ਕਵਰ ਵੀ ਨੀ ਕੀਤੀ ਆਪਣੇ ਉਹਦੇ ਵਿੱਚ ਮੈਨੂੰ ਲੱਗਦਾ ਪਤਾ ਨੀ ਕਿਉਂ ਨੀ ਕੀਤੀ ਆਈ ਡੋਨਟ ਨੋ ਪਰ ਉਹ ਤੁਸੀਂ ਹੁਣ ਇਹਦੇ ਵਿੱਚ ਕਲੈਰੀਫਾਈ ਥੋੜਾ ਜਿਹਾ ਕਰੋ ਵੀ ਉਹਨਾਂ ਨੇ ਕਿਉਂ ਨੀ ਉਹਨੂੰ ਮਤਲਬ ਕਿ ਜਸਟੀਫਾਈ ਕੀਤਾ ਕਿਉਂ ਉਹਦੇ ਵਿੱਚ ਉਹਨਾਂ ਦੇ ਮਾਂ ਬਾਪ ਨੇ ਕਿਉਂ ਨੀ ਕਿਹਾ ਵੀ ਨਹੀਂ ਸਾਨੂੰ ਕੋਈ ਇਤਰਾਜ਼ ਨੀ ਜੇ ਮਨੂ ਸ਼ਰਮਾ ਅੱਜ ਜੇਲ੍ਹ ਤੋਂ ਬਾਹਰ ਆ ਰਿਹਾ ਮੇਰਾ ਖਿਆਲ ਆ ਵੀ ਇਹ ਤੇ ਹਰ ਇੱਕ ਨੂੰ ਇਤਰਾਜ਼ ਭਾਵੇਂ ਉਹਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਉਹ ਵੀ ਥੋੜੀ ਸੀਗੀ ਲੇਕਿਨ ਅੱਜ ਜਿਸ ਤਰ੍ਹਾਂ ਉਹ ਬਾਹਰ ਆ ਗਿਆ ਜੇਲ੍ਹ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਾਰੀ ਸਟੋਰੀ ਹਰਿਆਣੇ ਦਾ ਉਹ ਹੈ ਜਾਂ ਕਿਸੇ ਵੀ ਲੀਡਰ ਦਾ ਜਾਂ ਕਿਸ ਤਰ੍ਹਾਂ ਦਾ ਸਭ ਕੁਝ ਤੁਹਾਨੂੰ ਪਤਾ ਵਾ ਮੂਵੀਜ਼ ਵੀ ਬਣੀਆਂ ਨੇ ਉਹਦੇ ਉੱਤੇ ਤੇ ਮੇਰਾ ਜਦਵੀਰ ਜੀ ਨਾ ਤੇ ਤੁਸੀਂ ਕਵਰ ਕੀਤੀ ਹੈ ਸਟੋਰੀ ਤੇ ਨਾ ਮਤਲਬ ਕਿ ਇਸ ਤਰ੍ਹਾਂ ਉਹਦਾ ਬਾਹਰ ਆਉਣਾ ਕੋਈ ਹਜ਼ਮ ਨਹੀਂ ਹੋਇਆ ਹੈਗਾ ਤੇ ਇਸ ਬਾਰੇ ਤੁਸੀਂ ਥੋੜਾ ਜਿਹਾ ਦੱਸ ਦਿਓ ਤੇ ਜਿਹੜੇ ਸਮੀਨਾ ਜੀ ਨੇ ਵਿਚਾਰ ਦਿੱਤੇ ਨਾ ਚੋਇਸ ਦੇ ਉਹਦੇ ਉੱਤੇ ਤੇ ਮੇਰੇ ਕੋਲ ਕੋਈ ਵਰਡ ਨਹੀਂ ਹੈਗੇ ਕਹਿਣ ਨੂੰ ਉਹਦੇ ਉੱਤੇ ਉਹ ਤੁਹਾਡੀ ਆਪਣੀ ਲਾਈਫ ਹੁੰਦੀ ਤਾਂ ਥੈਂਕ ਯੂ ਵੈਰੀ ਮਚ ਜਦਵੀਰ ਜੀ ਮੈਂ ਸੁਣਦਾ ਤੁਹਾਨੂੰ ਯਾਰ ਕਾਪੀ ਥੈਂਕ ਯੂ
ਹਾਂਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹਨਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਜੀ ਬੜਾ ਪੁਰਾਣਾ ਹੈਗਾ 1999 ਦਾ ਮਾਮਲਾ ਹੈ ਔਰ ਉਸ ਦੌਰ 'ਚ ਹੋਇਆ ਇਹਦੇ 'ਤੇ ਮੂਵੀ ਵੀ ਬਣੀ ਹੈ ਆਮ ਸ਼ੋਰ ਤੁਹਾਡੇ ਵਿੱਚੋਂ ਬੜੇ ਸਾਰੇ ਲੋਕਾਂ ਨੇ ਦੇਖੀ ਵੀ ਹੋਏਗੀ ਨਹੀਂ ਦੇਖੀ ਹੈ ਤਾਂ ਤੁਸੀਂ ਜ਼ਰੂਰ ਦੇਖਣਾ ਮੂਵੀ ਨੋ ਵਨ ਕਿਲਡ ਜੈਸਿਕਾ ਸੋ ਉਹਦੇ ਵਿੱਚ ਨੋ ਵਨ ਕਿਲਡ ਜੈਸਿਕਾ ਬੜੀ ਇੰਟਰਸਟਿੰਗ ਮੂਵੀ ਹੈ ਵਿਦਿਆ ਬਾਲਨ ਉਹਦੀ ਸਿਸਟਰ ਦਾ ਰੋਲ ਉਹਨੇ ਅਦਾ ਕੀਤਾ ਹੈਗਾ ਔਰ ਰਾਨੀ ਮੁਖਰਜੀ ਨੇ ਬਰਖਾ ਦੱਤ ਦਾ ਰੋਲ ਅਦਾ ਕੀਤਾ ਹੈਗਾ ਬਰਖਾ ਦੱਤ ਜਿਹੜੀ ਪੱਤਰਕਾਰ ਹੈਗੀ ਉਹਦਾ ਰਾਨੀ ਮੁਖਰਜੀ ਨੇ ਰੋਲ ਅਦਾ ਕੀਤਾ ਸੋ ਉਹ ਤੁਸੀਂ ਦੇਖਣਾ ਇਟਸ ਅ ਵੈਰੀ ਨਾਈਸ ਮੂਵੀ ਸ਼ੁਰੂਆਤ 'ਚ ਲੱਗਦਾ ਹੈ ਕਿ ਇਟਸ ਐਨ ਓਪਨ ਐਂਡ ਸ਼ਟ ਕੇਸ ਕਿ ਕਿਉਂਕਿ ਓਪਨ ਐਂਡ ਸ਼ਟ ਕੇਸ ਇਸ ਲਈ ਸੀਗਾ ਕਿਉਂਕਿ ਭਰੀ ਸਭਾ ਦੇ ਵਿੱਚ ਹੋਇਆ ਸੀ ਸਾਰਾ ਕੁਛ ਜਿੱਥੇ ਕਿ ਦਿੱਲੀ ਦੇ ਇੱਕ ਸੋਸ਼ਲਾਈਟ ਸਰਕਲ ਦੇ ਵਿੱਚ ਜਿੱਥੇ ਕਿ ਬੜੇ ਹਾਈ ਪ੍ਰੋਫਾਈਲ ਲੋਕ ਆਉਂਦੇ ਸੀਗੇ, ਸੈਲੀਬ੍ਰਿਟੀਜ਼ ਵੀ ਉੱਥੇ ਆਉਂਦੇ ਸੀਗੇ, ਉੱਥੇ ਸ਼ਾਮ ਰੰਗੀਨ ਸ਼ਾਮ ਸੀਗੀ, ਚੱਲ ਰਹੇ ਸੀਗੇ ਲੋਕ, ਜਸ਼ਨ ਮਨਾ ਰਹੇ ਸੀਗੇ, ਜਾਮ ਦਾ ਦੌਰ ਵੀ ਚੱਲ ਰਿਹਾ ਸੀਗਾ। ਔਰ ਮਨੂ ਸ਼ਰਮਾ ਜਿਹੜੇ ਕਿ ਬੜੇ ਅਮੀਰ ਬਾਪ ਦੇ ਬੇਟੇ ਸੀਗੇ, ਮੈਂਬਰ ਆਫ ਪਾਰਲੀਮੈਂਟ ਸੀਗੇ ਉਹਨਾਂ ਦੇ ਫਾਦਰ ਹਰਿਆਣੇ ਤੋਂ, ਸੋ ਮਨੂ ਸ਼ਰਮਾ ਇੱਕ ਅਮੀਰ ਬਾਪ ਦਾ ਬੇਟਾ ਜਾ ਕੇ ਉੱਥੇ ਇਹ ਜਿਹੜੀ ਮਾਡਲ ਹੈਗੀ ਹੈ ਜੈਸਿਕਾ ਲਾਲ, ਸ਼ੀ ਵਾਜ਼ ਐਕਚੁਅਲੀ ਮਾਡਲ, ਲੇਕਿਨ ਉਸ ਦਿਨ ਉੱਥੇ ਉਹ ਸੈਲੀਬ੍ਰਿਟੀ ਬਾਰਮੇਡ ਦਾ ਕੰਮ ਕਰ ਰਹੀ ਸੀਗੀ ਇਸ ਸੋਸ਼ਲਾਈਟ ਪਾਰਟੀ ਦੇ ਉੱਤੇ। ਸੋ ਦੇਰ ਰਾਤ ਵੱਜ ਗਏ ਸੀਗੇ, ਡੇਢ ਦੋ ਵੱਜ ਗਏ ਸੀਗੇ ਰਾਤ, ਤੁਹਾਨੂੰ ਪਤਾ ਪਾਰਟੀਆਂ ਉੱਥੇ ਇੰਡੀਆ ਦੇ ਵਿੱਚ 10 ਵਜੇ ਸ਼ੁਰੂ ਹੁੰਦੀਆਂ ਅਤੇ ਸਵੇਰੇ 4 ਵਜੇ ਖਤਮ ਹੁੰਦੀਆਂ। ਸੋ ਇਹ ਵੀ ਉਹੀ ਪਾਰਟੀ ਸੀ ਜਿਹੜੀ ਰਾਤ 10 ਵਜੇ ਸ਼ੁਰੂ ਹੁੰਦੀ ਸੀ ਅਤੇ ਸਵੇਰੇ 4 ਵਜੇ ਖਤਮ ਹੋਣੀ ਸੀ, ਲੇਕਿਨ ਖਤਮ ਪਹਿਲਾਂ ਹੀ ਹੋ ਗਈ ਸਵੇਰੇ ਤਕਰੀਬਨ 2 ਵਜੇ, ਜਦੋਂ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਤੁਸੀਂ, ਇੱਕ ਬਦਤਮੀਜ਼ੀ ਕੀਤੀ ਉਹਨਾਂ ਨੇ ਜੈਸਿਕਾ ਦੇ ਨਾਲ, ਔਰ ਬਦਤਮੀਜ਼ੀ ਇਸ ਹੱਦ ਤੱਕ ਵੱਧ ਗਈ ਕਿ ਉਹ ਫਿਰ ਉਹਨੇ ਗੁੱਸੇ 'ਚ ਆ ਕੇ ਕਹਿ ਲਓ ਜੋ ਵੀ ਕਹਿ ਲਓ ਉਹਨੇ ਗੋਲੀ ਚਲਾ ਦਿੱਤੀ ਮਨੂ ਸ਼ਰਮਾ ਨੇ, ਔਰ ਜਿਹਦੇ ਨਾਲ ਕਿ ਜੈਸਿਕਾ ਲਾਲ ਉੱਥੇ ਹੀ ਮਰ ਗਈ। ਪਹਿਲਾਂ ਇਹਨੂੰ ਲੋਅਰ ਕੋਰਟ ਦੇ ਵਿੱਚ ਇਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀਗਾ, ਬਰੀ ਕਰਤਾ ਗਿਆ ਸੀ, ਬਟ ਬਾਅਦ 'ਚ ਮਾਮਲਾ ਹਾਇਰ ਕੋਰਟ 'ਚ ਗਿਆ ਔਰ ਫਾਈਨਲੀ ਹੀ ਵਾਜ਼ ਕਨਵਿਕਟਡ। ਔਰ ਇਹਦੇ ਵਿੱਚ ਮੀਡੀਆ ਦਾ ਬੜਾ ਅਹਿਮ ਰੋਲ ਰਿਹਾ ਹੈਗਾ, ਉਹ ਮੈਂ ਤੁਹਾਡਾ ਮਜ਼ਾ ਨਹੀਂ ਖਰਾਬ ਕਰਨਾ ਚਾਹੁੰਦਾ, ਤੁਸੀਂ ਜੇ ਮੂਵੀ ਦੇਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਇਹ ਕੀ ਸਾਰਾ ਮਾਮਲਾ ਸੀਗਾ, ਮਾਲਨੀ ਰਮਾਨੀ ਨੇ ਕੀ ਕੀਤਾ, ਜਿਹੜੀ ਉਹਦੀ ਮਾਡਲ ਸੀਗੀ ਜੈਸਿਕਾ ਲਾਲ ਉਹਦਾ ਕੀ ਰੋਲ ਹੈ, ਉਹਦੀ ਸਿਸਟਰ ਦਾ ਕੀ ਰੋਲ ਹੈਗੇ ਆ, ਚੰਡੀਗੜ੍ਹ ਦਾ ਇਹਦੇ ਨਾਲ ਲਿੰਕ ਇਸ ਤਰ੍ਹਾਂ, ਔਰ ਮਨੂ ਸ਼ਰਮਾ ਦਾ ਕੀ ਲਿੰਕ ਹੈ, ਉਹ ਸਾਰਾ ਤੁਸੀਂ ਫਿਰ ਮੂਵੀ 'ਚ ਵੀ ਦੇਖ ਸਕੋਗੇ। ਹੁਣ ਆ ਜਾਓ ਜੀ ਅੱਜ ਦੀ, ਅੱਛਾ ਫਿਰ ਵਿੱਚ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਜੀ, ਮਨੂ ਸ਼ਰਮਾ ਕਿਉਂਕਿ ਇਨਫਲੂਐਂਸ਼ੀਅਲ ਫਾਦਰ ਸੀਗਾ, ਕਾਂਗਰਸ ਲੀਡਰ ਸੀਗਾ ਵੱਡਾ, ਅਤੇ ਬੜੀ ਵਾਰ ਵਿੱਚ ਵੀ ਛੁੱਟ ਜਾਂਦੇ ਸੀਗੇ, ਕਈ ਵਾਰ ਉਹਨਾਂ ਨੇ ਕਹਿ ਦੇਣਾ ਜੀ ਸਾਡੇ ਘਰ 'ਚ ਕੋਈ ਬਿਮਾਰ ਹੈ ਕੁਛ ਹੈ, ਅਤੇ ਉਹਨਾਂ ਦੀ ਫੈਮਿਲੀ ਨੇ ਫਿਰ ਦੱਸਣਾ, ਜਾਂ ਮੀਡੀਆ ਨੇ ਬੜਾ ਕੰਮ ਕੀਤਾ, ਐਕਚੁਅਲੀ ਮੀਡੀਆ ਦੇ ਪਿੱਛੇ ਬਹੁਤ ਪਿਆ ਰਿਹਾ, ਕਿਉਂਕਿ ਇਹਨਾਂ ਦੇ ਫਾਦਰ ਜਿਹੜੇ ਸੀਗੇ ਸੈਂਟਰ 'ਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਨੇ, ਸੋ ਮੀਡੀਆ ਇਹਨਾਂ ਦੇ ਪਿੱਛੇ ਪਿਆ ਰਹਿੰਦਾ ਸੀਗਾ, ਸੋ ਜਿੱਥੇ ਵੀ ਇਹ ਜਾਂਦੇ ਸੀਗੇ ਮੀਡੀਆ ਨੇ ਆ ਕੇ ਦਿਖਾ ਦੇਣੀ, ਵੀਡੀਓ ਚੈਨਲ 'ਤੇ ਚੱਲ ਜਾਣੀ ਕਿ ਜੀ ਮਨੂ ਸ਼ਰਮਾ 'ਤੇ ਜੀ ਇਹ ਦੱਸ ਕੇ ਤਾਂ ਇਹ ਗਿਆ ਕਿ ਜੀ ਕੋਈ ਪਰਿਵਾਰ 'ਚ ਬਿਮਾਰ ਆ ਜਾਂ ਉਹਦੇ ਲਈ, ਅਤੇ ਆਹ ਦੇਖੋ ਜੀ ਇੱਥੇ ਘੁੰਮ ਰਿਹਾ ਫਿਰ ਰਿਹਾ, ਮੌਜ ਮੇਲਾ ਕਰ ਰਿਹਾ, ਉਹ ਫੌਰਨ ਫਿਰ ਚੱਕ ਕੇ ਇਹਨੂੰ ਮਨੂ ਸ਼ਰਮਾ ਨੂੰ ਅੰਦਰ ਉਹਨਾਂ ਨੇ ਜੇਲ੍ਹ 'ਚ ਪਾ ਦੇਣਾ। ਇਹ ਬੜੀ ਵਾਰ ਹੋਈ ਹੈ ਗੱਲ, ਤੁਸੀਂ ਜਿਹੜੇ ਮੀਡੀਆ ਨੂੰ ਲਗਾਤਾਰ ਫੋਲੋ ਕਰਦੇ ਰਹੇ ਉਹਨਾਂ ਨੂੰ ਪਤਾ ਹੀ ਹੋਣਾ ਹੈ ਸਾਰੀ ਗੱਲ ਦਾ। ਸੋ ਐਨੀਵੇਜ਼ ਹੁਣ ਤਾਂ ਆ ਜਾਓ ਜੀ ਤਾਜ਼ਾ ਸਥਿਤੀ 'ਤੇ। ਦੇਖੋ ਮੁੱਖ ਦੀ ਗੱਲ ਇਹ ਹੈ ਕਿ ਇਸ ਸ਼ਖਸ ਨੇ ਆਪਣੀ ਸਾਰੀ ਜ਼ਿੰਦਗੀ ਬਰਬਾਦ ਕਰ ਲਈ, ਬੜਾ ਇਹਨੂੰ ਅਫਸੋਸ ਵੀ ਹੋਇਆ ਹੋਣਾ, ਪਰ ਜੋ ਇਹਨੇ ਕੀਤਾ ਉਹ ਕੀਤਾ ਵੀ ਬਹੁਤ ਗਲਤ, ਇੱਕ ਯੰਗ ਲੜਕੀ ਦਾ ਬੰਦੂਕ ਦੀ ਗੋਲੀ ਮਾਰ ਕੇ ਇਸ ਤਰ੍ਹਾਂ ਹੱਤਿਆ ਕਰ ਦੇਣੀ, ਕੀਤਾ ਵੀ ਇਹਨੇ ਬਹੁਤ ਗਲਤ, ਲੇਕਿਨ ਆਪਣੀ ਵੀ ਜ਼ਿੰਦਗੀ ਇਹਦੀ ਸਾਰੀ ਜਿਹੜੀ ਹੈ ਉਹ ਬਰਬਾਦ ਹੋ ਗਈ, ਸਾਰੀ ਇਹਨੇ ਆਪਣੀ ਜੇਲ੍ਹ ਦੇ ਪਿੱਛੇ ਕੱਢੀ ਹੈਗੀ ਆ। ਤਕਰੀਬਨ ਤੁਸੀਂ ਇਹ ਦੇਖ ਲਓ ਵੀ 1999 'ਚ ਵਾਰਦਾਤ ਹੋਈ ਹੈ ਅਤੇ ਅੱਜ 2020 ਹੋ ਗਿਆ, 21 ਸਾਲ ਹਜੇ ਵੀ ਪਰੋਲ 'ਤੇ ਆਇਆ ਬਾਹਰ। ਇਹਦੇ ਬਾਰੇ ਜਿਹੜੀ ਹੈ ਜੀ ਦਿੱਲੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੀ ਰਿਕਮੈਂਡੇਸ਼ਨ ਸੀਗੀ, ਅਤੇ ਐੱਲ ਜੀ ਨੇ ਉਹਨੂੰ ਹੁਣ ਓਕੇ ਕਰ ਦਿੱਤਾ ਕਿ ਠੀਕ ਹੈ ਜੀ। ਐੱਲ ਜੀ ਨੇ ਕਿਹਾ ਕਿਉਂਕਿ ਰਿਕਮੈਂਡੇਸ਼ਨ ਜਾਣੀ ਹੁੰਦੀ ਹੈ ਜਿਹੜੀ ਮੌਕੇ ਦੀ ਸਰਕਾਰ ਹੋਵੇ ਜਿੱਥੇ ਵਾਰਦਾਤ ਹੋਏ ਉਹਨਾਂ ਦੇ ਹੋਮ ਮਿਨਿਸਟਰ ਨੇ ਦੇਣੀ ਹੋਣੀ, ਸੋ ਦਿੱਲੀ ਦੇ ਜਿਹੜੇ ਹੋਮ ਮਿਨਿਸਟਰ ਸੀਗੇ ਸਤਿੰਦਰ ਜੈਨ ਉਹਨਾਂ ਨੇ ਰਿਕਮੈਂਡ ਕੀਤਾ, ਐੱਲ ਜੀ ਨੇ ਇਹਨੂੰ ਅਪਰੂਵ ਕਰ ਦਿੱਤਾ ਅਤੇ ਇਹ ਸ਼ਖਸ ਜਿਹੜੇ ਨੇ ਪਰੋਲ 'ਤੇ ਬਾਹਰ ਆ ਗਏ ਨੇ। ਸੋ ਇਹ ਹੈ ਜੀ ਤਾਜ਼ਾ ਸਥਿਤੀ। ਗਿਰੀਸ਼ ਜੀ ਤੁਸੀਂ ਆਉਂਦੇ ਰਹੋ ਜੀ, ਨੈਕਸਟ ਕਾਲ ਗਿਰੀਸ਼ ਸਾਹਿਬ।
ਯੁਧਵੀਰ ਜੀ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਸਰ।
ਹਾਂਜੀ ਯੁਧਵੀਰ ਜੀ, ਤੁਸੀਂ ਇਹ ਕੇਸ ਦੀ ਗੱਲ ਕਰ ਰਹੇ ਹੋ, ਦੇਖੋ ਯੁਧਵੀਰ ਜੀ ਜੈਸਿਕਾ ਲਾਲ ਕੇਸ ਜਿਹੜਾ ਸੀਗਾ ਇਹ ਪਹਿਲਾਂ ਲੋਅਰ ਕੋਰਟ 'ਚ ਗਿਆ, ਉਸ ਤੋਂ ਬਾਅਦ ਹਾਈ ਕੋਰਟ 'ਚ ਚੈਲੇਂਜ ਹੋਇਆ, ਫਿਰ ਸੁਪਰੀਮ ਕੋਰਟ 'ਚ ਹੋਇਆ। ਯੁਧਵੀਰ ਜੀ ਜਿਹਦੀ ਇਹਦੀ ਸਜ਼ਾ ਦੀ ਮੰਗ ਸੀ ਉਹ ਘੱਟੋ ਘੱਟ ਫਾਂਸੀ ਦੀ ਸੀਗੀ। ਹੁਣ ਯੁਧਵੀਰ ਜੀ ਦਾ ਕੋਰਟ ਨੇ ਵਰਡਿਕਟ ਦਿੱਤਾ, ਉਹਨਾਂ ਨੇ ਇਹ ਕਿਹਾ ਸੀ ਇਟਸ ਨੋਟ ਦਾ ਰੇਅਰਨੈਸ ਆਫ ਦਾ ਰੇਅਰ ਕੇਸ। ਉਹਦੇ ਜਿੱਦਾਂ ਹੁੰਦਾ ਯੁਧਵੀਰ ਜੀ ਮੋਟਿਵ ਦੇਖਿਆ ਜਾਂਦਾ ਪਿੱਛੇ ਵੀ, ਮੋਟਿਵ ਕੀ ਸੀਗਾ, ਕੀ ਇਹ ਪ੍ਰੀ ਪਲਾਨ ਸੀਗਾ ਮਰਡਰ ਜਾਂ ਕੀ ਸੀਗਾ ਜਾਂ ਐਕਸੀਡੈਂਟਲੀ ਮਾਰ ਦਿੱਤਾ ਗਿਆ ਸੀ। ਇਹਦੇ ਵਿੱਚ ਕੋਰਟ ਨੇ ਯੁਧਵੀਰ ਜੀ ਇਹ ਦੇਖਿਆ ਸੀ ਐਕਸੀਡੈਂਟਲੀ ਮਰਡਰ ਹੋਇਆ ਸੀਗਾ। ਇੱਕ ਯੁਧਵੀਰ ਜੀ ਕੇਸ ਤੁਹਾਨੂੰ ਯਾਦ ਹੋਏਗਾ, ਉਹਦੇ 'ਚ ਵੀ ਵਰਡਿਕਟ ਸੇਮ ਇੱਦਾਂ ਹੀ ਆਇਆ ਸੀ, ਤੰਦੂਰ ਕਾਂਡ ਜਿਹਦੇ ਵਿੱਚ ਨੈਨਾ ਸਾਹਨੀ ਸੀਗੀ ਉਹਦੀ ਵਾਈਫ ਤੇ ਸੁਸ਼ੀਲ ਸ਼ਰਮਾ ਨੇ ਉਹਦਾ ਮਰਡਰ ਕਰਤਾ ਸੀਗਾ, ਉਹ ਵੀ ਸੇਮ ਯੁਧਵੀਰ ਜੀ ਇਹੀ ਕੇਸ ਸੀਗਾ। ਉਹਨਾਂ ਦੀ ਆਪਸ 'ਚ ਫਾਈਟ ਹੁੰਦੀ ਹੈ ਤੇ ਐਕਸੀਡੈਂਟਲੀ ਉਹਦਾ ਮਰਡਰ ਹੋ ਜਾਂਦਾ, ਬਾਅਦ ਵਿੱਚ ਉਹਦੀ ਬਾਡੀ ਨੂੰ ਤੰਦੂਰ ਦੇ ਵਿੱਚ ਡੰਪ ਕਰ ਦਿੱਤਾ ਜਾਂਦਾ। ਸੇਮ ਕੇਸ ਯੁਧਵੀਰ, ਉਹ 'ਚ ਵੀ ਸੁਸ਼ੀਲ ਸ਼ਰਮਾ ਬਾਹਰ ਆ ਗਿਆ ਸੀਗਾ ਕਿਉਂਕਿ ਕੋਰਟ ਨੇ ਵਰਡਿਕਟ ਦਿੱਤਾ ਸੀਗਾ ਇਟਸ ਨੋਟ ਦਾ ਰੇਅਰਨੈਸ ਆਫ ਦਾ ਰੇਅਰ, ਇਟਸ ਨੋਟ ਪ੍ਰੀ ਪਲਾਨ, ਇਹ ਐਕਸੀਡੈਂਟਲੀ ਹੋਇਆ ਵਾ। ਇਸ ਲਈ ਜਿਹੜੇ ਵੀ ਇੱਧਰ ਕੇਸ ਆ ਯੁਧਵੀਰ ਜੀ, ਇਹ ਪੋਲੀਟੀਕਲ ਨਹੀਂ ਆਪਾਂ ਕਹਿ ਸਕਦੇ ਵੀ ਇਹਨਾਂ ਨੂੰ ਇਫੈਕਟ ਪੈਂਦਾ, ਕੋਰਟ ਇਹ ਚੀਜ਼ ਦੇਖਦਾ ਪਿੱਛੇ ਮੋਟਿਵ ਕੀ ਹੈਗਾ ਵਾ। ਹੋਰ ਕਈ ਕੇਸ ਹੈਗੇ ਯੁਧਵੀਰ ਜੀ, ਤੁਹਾਨੂੰ ਮੈਂ ਦੱਸ ਸਕਦਾ ਵਾਂ ਵੀ ਇਹ ਦੋ ਕੇਸਾਂ ਦੇ ਵਿੱਚ ਇਹੀ ਵਰਡਿਕਟ ਕੋਰਟ ਵੱਲੋਂ ਆਇਆ ਸੀਗਾ ਇਟਸ ਨੋਟ ਦਾ ਰੇਅਰਨੈਸ ਆਫ ਦਾ ਰੇਅਰ ਕੇਸ। ਕੀ ਕਹਿਣਾ ਚਾਹੋਗੇ?
ਨਹੀਂ ਦੇਖੋ, ਇਹ ਮੈਂ ਵੀ ਮੰਨਦਾ ਇਟ ਇਜ਼ ਨੋਟ ਅ ਰੇਅਰ ਆਫ ਰੇਅਰੈਸਟ ਆਫ ਦ ਰੇਅਰ ਕੇਸ ਬਿਕੋਜ਼ ਇਟ ਵਾਜ਼ ਨੋਟ ਅ ਪ੍ਰੀ ਅੱਛਾ ਹੋਇਆ ਕੀ ਕਿ ਉਹਨੇ ਜੈਸਿਕਾ ਜਿਹੜੀ ਹੈਗੀ ਆ ਉਹਨੇ ਸ਼ਰਾਬ ਸਰਵ ਕਰਨ ਤੋਂ ਮਨਾ ਕਰ ਦਿੱਤਾ ਕਿ ਨਹੀਂ ਮੈਂ ਨਹੀਂ ਹੁਣ ਸਰਵ ਕਰਨੀ। ਉਹ ਤੁਹਾਨੂੰ ਪਤਾ ਅਮੀਰ ਬਾਪ ਦਾ ਪਾਵਰਫੁਲ ਬਾਪ ਦਾ ਪਿਤਾ ਕਾਂਗਰਸ ਸੀਨੀਅਰ ਲੀਡਰ ਹੋਵੇ ਅਤੇ ਫਿਰ ਉਹ ਆਪਣੇ ਜੋਸ਼ ਸੀਗਾ ਕਿ ਜੀ ਮੈਂ ਨਾਲ ਯਾਰ ਦੋਸਤ ਵੀ ਸੀਗੇ, ਫਿਰ ਹੁੰਦਾ ਕੀ ਆ ਉਹ ਪੀਅਰ ਪ੍ਰੈਸ਼ਰ ਵੀ ਹੋ ਜਾਂਦਾ, ਯਾਰ ਦੋਸਤ ਆ ਅਸੀਂ ਬਦਮਾਸ਼ ਹਾਂ ਅਸੀਂ ਪੈਸੇ ਵਾਲੇ ਬੰਦੇ ਹਾਂ। ਉਹਨੇ ਫਿਰ ਜੈਸਿਕਾ ਦੇ ਉਹਨੇ ਜੈਸਿਕਾ ਨੂੰ ਕਿਹਾ ਵੀ ਤੂੰ ਡਰਿੰਕ ਸਰਵ ਕਰਨੀ ਹੈ ਅਤੇ ਉਹ ਕਹਿੰਦੀ ਮੈਂ ਨਹੀਂ ਕਰਨੀ। ਉਹ ਸਤੂਤੂ ਮੈਮੇ ਦੇ ਵਿੱਚ ਉਹਦੇ ਵਿੱਚ ਉਹਨੇ ਰਿਵੋਲਵਰ ਕੱਢਿਆ, ਉਹ ਹੁੰਦਾ ਕੀ ਹੈ ਬੰਦਾ ਰਿਵੋਲਵਰ ਤਾਂ ਧਮਕਾਉਣ ਲਈ ਕੱਢਦਾ, ਉਹ ਵੀ ਗਲਤ ਹੈ। ਇਸ ਲਈ ਕਹਿੰਦੇ ਵੀ ਜਦ ਤੁਸੀਂ ਹਥਿਆਰ ਰੱਖਦੇ ਹੋ ਫਿਰ ਕਿਤੇ ਨਾ ਕਿਤੇ ਗਲਤੀ ਵੀ ਹੋ ਹੀ ਜਾਂਦੀ ਹੈ, ਔਰ ਉਹ 5 ਮਿੰਟ ਦੀ ਗਲਤੀ ਉਹਨੂੰ 21 ਸਾਲ ਮਹਿੰਗੀ ਪੈ ਗਈ ਹੈ। ਆ 1999 'ਚ ਦੇਖੋ, ਅਪ੍ਰੈਲ 1999 ਦਾ ਮਾਮਲਾ ਸੀ, ਅੱਜ ਦੇਖ ਲਓ ਮੇ 2020 ਹੋ ਗਈ ਹੈ। ਸੋ 5 ਮਿੰਟ ਦੀ ਗਲਤੀ